ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜੈ ਰੁਣ ਚੁਣਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ ਅਨਹਦੋ ਅਨਹਦ ਵਾਜੈ ਰੋਣ ਚੁਣਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ ਅਨ ਦਿਨ ਰਾਤਾ ਮਨ ਬੈਰਾਗੀ ਸੁਨ ਮੰਡਲ ਘਰ ਪਾਇਆ ਆਦ ਪੁਰਖ ਅਪਰੰਪਰ ਪਿਆਰਾ ਸਤਗੁਰ ਅਲਖ ਲਿਖਾਇਆ ਆਸਣ ਬੈਸਣ ਫਿਰ ਨਾਰਾਇਣ ਪਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰੱਤੇ ਵੈਰਾਗੀ ਅਨਹਦ ਰੁਣ ਚੁਣਕਾਰੇ ਆਸਣ ਬੈਸਣ ਫਿਰ ਨਾਰਾਇਣ ਪਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰੱਤੇ ਬੈਰਾਗੀ ਅਨਹਦ ਰੋਣ ਚੁਣਕਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਸਾਡੀ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀਆਂ ਸੁੰਦਰ ਪੰਕਤੀਆਂ ਲਿਖੀਆਂ ਨੇ। ਕਹਿੰਦੇ ਬਾਬਾ ਦੇਖੇ ਧਿਆਨ ਕਰ ਜਲ ਦੀ ਸਭ ਪ੍ਰਿਥਵੀ ਦੇ ਸਾਈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਧਿਆਨ ਧਰਕੇ ਵੇਖਿਆ ਸਾਰੇ ਸੰਸਾਰ ਵਿੱਚ ਮੈਂ ਮੇਰੀ ਦੀ ਅੱਗ ਲੱਗੀ ਹੈ ਔਰ ਉਸ ਅੱਗ ਨੂੰ ਬੁਝਾਉਣ ਵਾਸਤੇ ਇਸ ਪੌੜੀ ਦੇ ਅਖੀਰ ਵਿੱਚ ਭਾਈ ਸਾਹਿਬ ਇੱਕ ਪੰਕਤੀ ਲਿਖਦੇ ਨੇ ਚੜ੍ਹਿਆ ਸੋਧਣ ਤਰਤ ਲੁਕਾਈ। ਤਾਂ ਇਸ ਸੰਸਾਰ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਉਹ ਦੀਨ ਦੁਨੀਆਂ ਦਾ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਪਿਆਰੇ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਤੁਰ ਪਏ ਕਿ ਸਾਡੇ ਸੁਭਾਅ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ। ਅਸੀਂ ਆਪਣੇ ਆਪ ਨੂੰ ਮਹਾਨ ਸਮਝਦੇ ਅਤੇ ਦੂਜੇ ਨੂੰ ਘੱਟ। ਜਿਵੇਂ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਦਾ ਪ੍ਰਮਾਣ ਹੈ ਆਪਸ ਕੋ ਦੀਰਘ ਕਰ ਜਾਂਦੇ ਔਰ ਲੋਕੋ ਅਲੱਗ ਬਾਤ। ਅਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ ਅਤੇ ਦੂਜੇ ਨੂੰ ਅਲੱਗ ਮਾਤਰਾ। ਇਹ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਸੰਸਾਰ ਦੇ ਜੀਵਾਂ ਨੂੰ ਉਤਾਰ ਰਹੇ ਨੇ ਬਾਬੇ ਨਾਨਕ ਦੀ ਨਿਗਾਹ ਵਿੱਚ ਕੋਈ ਫਰਕ ਨਹੀਂ। ਕਦੇ ਉਹ ਜਗਨਨਾਥ ਦੇ ਮੰਦਿਰ ਚ ਗਏ, ਕਦੇ ਉਹ ਪਾਵਨ ਕਾਬੇ ਦੇ ਪਵਿੱਤਰ ਅਸਥਾਨ ਤੇ ਗਏ। ਉਹਨਾਂ ਦਾ ਇੱਕੋ ਨਿਸ਼ਾਨਾ ਹੈ ਕਿ ਇਹ ਟੁੱਟੇ ਹੋਏ ਮਨ ਕਿਸੇ ਢੰਗ ਨਾਲ ਪਰਮਾਤਮਾ ਨਾਲ ਜੁੜ ਜਾਣ। ਉਹ ਉਹਨਾਂ ਸਮਾਗਮਾਂ ਦੇ ਮੌਕੇ ਤੇ ਵੱਖ ਵੱਖ ਵਿਚਾਰਧਾਰਾ ਵਾਲੇ ਮਹਾਤਮਾ ਮਿਲਦੇ ਔਰ ਉਹ ਗੁਰੂ ਪਾਤਸ਼ਾਹ ਵਿਚਾਰ ਚਰਚਾ ਕਰਦੇ ਸਨ। ਉਸੇ ਲੜੀ ਦੇ ਤਹਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਜੋਗੀਆਂ ਨਾਲ ਮਿਲਾਪ ਹੋਇਆ ਤੇ ਜੋਗੀ ਕਹਿਣ ਲੱਗੇ, ਬਾਬਾ ਇੱਕ ਤਾਂ ਤੂੰ ਗ੍ਰਿਸਤੀ ਹੈ, ਜਿਹੜਾ ਗ੍ਰਿਸਤੀ ਹੈ ਨਾ ਇਹਦਾ ਪਰਮਾਤਮਾ ਨੂੰ ਮਿਲਣਾ ਬੜਾ ਔਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਇਸ ਗੱਲ ਨੂੰ ਬਹੁਤ ਵਿਸਤਾਰ ਨਾਲ ਲਿਖਿਆ ਹੈ, ਜੋ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ। ਭਾਈ ਜੀ ਕਹਿੰਦੇ ਨੇ, ਹੋਏ ਫਕੀਰ ਗ੍ਰਿਸ ਤਾਜ ਉਲਹੋ ਕੇ ਘਰ ਮੰਗਣ ਜਾਈ। ਅੱਜ ਵੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਕਈ ਮਹਾਤਮਾ ਕਹਿੰਦੇ ਅਸੀਂ ਬੀਬੀਆਂ ਦੇ ਹੱਥੋਂ ਰੋਟੀ ਨਹੀਂ ਖਾਂਦੇ, ਅੱਜ ਵੀ ਐਨ ਬੇਨਤੀ ਕਰੀ ਦੀ, ਬਾਬਾ ਜੇ ਬੀਬੀ ਇੰਨੀ ਮਾੜੀ ਤੇ ਬੀਬੀ ਨੂੰ ਜੰਮਿਆ ਕਿਉਂ? ਜੇ ਤੂੰ ਕਹਿੰਦਾ ਵੀ ਮੈਂ ਔਰਤ ਦੇ ਹੱਥੀ ਰੋਟੀ ਨਹੀਂ ਖਾਣੀ ਤੇ ਤੇਰਾ ਸਰੀਰ ਹੀ ਔਰਤ ਦੇ ਖੂਨ ਕਰਕੇ ਬਣਿਆ ਹੈ, ਮੈਂ ਨਹੀਂ ਜੀ ਕਹਿੰਦਾ। ਗੁਰੂ ਬਾਬੇ ਦੇ ਬੋਲ ਹਨ, ਮਾਂ ਕੀ ਰਗਤ ਪਿਤਾ ਬਿੰਦ ਝਾਰਾ, ਪਿਤਾ ਦੀ ਬਿੰਦ ਤੇ ਮਾਂ ਦੇ ਖੂਨ ਤੋਂ ਸਾਡੇ ਸਰੀਰ ਦੀ ਬਣਤਰ ਬਣੀ ਹੈ, ਭਾਵੇਂ ਆਪਾਂ ਬੁਰੇ ਹਾਂ ਤੇ ਭਾਵੇਂ ਭਲੇ ਹਾਂ, ਭਾਵੇਂ ਆਪਾਂ ਹਿੰਦੂ ਹਾਂ ਤੇ ਭਾਵੇਂ ਸਿੱਖ ਹਾਂ, ਭਾਵੇਂ ਮੁਸਲਮਾਨ ਭਾਵੇਂ ਈਸਾਈ ਹਾਂ, ਫਾਰਮੂਲਾ ਇੱਕੋ ਹੀ ਹੈ। ਉਸ ਮਾਂ ਦਾ ਦੁੱਧ ਪੀਤਾ, ਉਸ ਮਾਂ ਨੇ ਸਾਡਾ ਮਲ ਮੂਤਰ ਚੁੱਕਿਆ। ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਕਹਿੰਦੇ ਬੀਬੀਆਂ ਉੱਥੋਂ ਰੋਟੀ ਨਹੀਂ ਖਾਣੀ। ਬਾਬੇ ਨੇ ਬੜੀ ਝਾੜ ਚੰਬ ਕੀਤੀ ਪਰ ਸਾਡੇ 'ਤੇ ਅਸਰ ਨਹੀਂ। ਬਾਬਾ ਕਹਿੰਦਾ, ਹੋਏ ਫਕੀਰ ਗ੍ਰਿਸਤ ਤਾਜ ਉਹਨੂੰ ਕੇ ਘਰ ਮੰਗਣ ਜਾਈ। ਗੁਰਮੁਖੋ ਕਈ ਬੰਦੇ ਕਹਿੰਦੇ ਕਿ ਮੈਂ ਤੁਹਾਡੇ ਘਰੋਂ ਖਾਣਾ ਨਹੀਂ ਸੋਚਣ ਨਹੀਂ, ਤੇ ਜੇ ਪੈਸੇ ਦੇ ਚੁੱਪ ਕਰਕੇ ਪੱਲੇ ਨਾਲ ਜੇਬ 'ਚ ਪਾ ਲੈਂਦੇ, ਪੈਸੇ ਸੁੱਚੇ ਨੇ ਭਲਾ? ਵੀ ਜੇ ਪਰਿਵਾਰ ਹੀ ਜੂਠਾ ਹੈ ਤੇ ਤੁਸੀਂ ਉਹਨਾਂ ਦੇ ਘਰੋਂ ਪਾਣੀ ਧਾਣੀ ਨਹੀਂ ਪੀਣਾ ਕਿਉਂਕਿ ਪਰਿਵਾਰ ਤੁਹਾਡੀ ਨਿਗਾਹ ਜੂਠਾ ਹੈ, ਤੇ ਜੂਠਿਆਂ ਦੇ ਪੈਸੇ ਸੁੱਚੇ ਕਿਵੇਂ ਹੋ ਗਏ? ਧਰਮ ਧੰਦਾ ਨਹੀਂ, ਧਰਮ ਯੁਗ ਜੀਵਨ ਜਾਚ ਹੈ, ਪਰ ਆਪਾਂ ਧਰਮ ਦੇ ਨਾਂ ਤੇ ਲੁੱਟ ਲੁੱਟ ਕੇ ਆਪਣੀਆਂ ਤਿਜੋਰੀਆਂ ਭਰਦੇ ਹਾਂ। ਤਿਜੋਰੀਆਂ ਇਸ ਪਾਸੇ ਮੈਂ ਨਾ ਜਾਵਾਂ। ਸਤਿਗੁਰੂ ਪਾਤਸ਼ਾਹ ਨੂੰ ਉਸ ਮੌਕੇ, ਕਿਉਂਕਿ ਸਮੇਂ ਦੇ ਮੁਤਾਬਕ ਲਹਿਰਾਂ ਚੱਲਦੀਆਂ ਨੇ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ ਨਾ, ਉਦੋਂ ਯੋਗ ਮਤ ਦਾ ਬੜਾ ਜ਼ੋਰ ਸੀ ਸਾਡੇ ਹਿੰਦੁਸਤਾਨ ਉੱਪਰ। ਤੁਸੀਂ ਕਦੇ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਦਾਸੀਆਂ ਦਾ ਵੇਰਵਾ ਪੜ੍ਹੋ ਤੇ ਤੁਹਾਨੂੰ ਆਮ ਕਰਕੇ ਇਤਿਹਾਸ ਵਿੱਚੋਂ ਮਿਲੇਗਾ ਵੀ ਉਹ ਯੋਗੀ ਵਾਰ ਵਾਰ ਗੁਰੂ ਨਾਨਕ ਪਾਤਸ਼ਾਹ ਨੂੰ ਟੱਕਰ ਲੈਂਦੇ ਨੇ, ਵਾਰ ਵਾਰ ਹਾਰਦੇ ਵੀ ਨੇ ਪਰ ਬੜੇ ਢੀਠ ਨੇ। ਕਦੇ ਸਵੇਰ ਪਰਬਤ ਉੱਪਰ, ਕਦੇ ਅਚਲ ਬਟਾਲੇ ਤੇ ਕਦੇ ਨਾਨਕ ਮਤੇ, ਜਿਵੇਂ ਆਪਾਂ ਕਹਿੰਦੇ ਵੀ ਸਾਹ ਲੈ ਕੇ ਘੁੜਨਾ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਸਾਹ ਲੈ ਲੈ ਕੁਸ਼ਤੀ ਕੀਤੀ, ਸਾਹ ਲੈ ਲੈ ਕਦੇ ਜਿੱਤੇ ਇੱਕ ਵੇਰਾ ਵੀ ਨਹੀਂ। ਉਹਨਾਂ ਨੇ ਤਾਂ ਸਵਾਲ ਕੀਤਾ, ਮਹਾਰਾਜ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਡੀ ਜਿੱਤ ਹੁੰਦੀ ਹੈ, ਤੇ ਪਤੰਜਲ ਸ਼ਾਸਤਰ ਮੁਤਾਬਕ, ਯੋਗ ਮਤ ਦੇ ਮੁਤਾਬਕ, ਜਿੰਨਾ ਚਿਰ ਬੰਦੇ ਦੇ ਅੰਦਰ ਲਗਾਤਾਰ ਵਾਜੇ ਨਾ ਵੱਜਣ ਉਹਨਾਂ ਚਿਰ ਬੰਦਾ ਮੁਕਤ ਨਹੀਂ ਹੁੰਦਾ। ਤੇ ਤੁਸੀਂ ਦੱਸੋ ਵੀ ਤੁਹਾਡੇ ਅੰਦਰ ਵਾਜਾ ਵੱਜਿਆ ਕਿ ਨਹੀਂ? ਤਾਂ ਸਤਿਗੁਰੂ ਪਾਤਸ਼ਾਹ ਨੇ ਇਸ ਪੱਖ ਨੂੰ ਜਿਵੇਂ ਵਿਸਤਾਰ ਸਹਿਤ ਬਿਆਨ ਕੀਤਾ ਹੈ ਉਹ ਆਪਾਂ ਸਰਵਣ ਕਰੀਏ ਤੇ ਗੁਰੂ ਕੀ ਅਹਿਮਤ ਨੂੰ ਪ੍ਰਾਪਤ ਕਰਨ ਲਈ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਮਹਲਾ ਪਹਿਲਾ।
ਵੈਸੇ ਆਸਾ ਰਾਗ ਹੈ, पहले पातशाह महाराज इहदा उचारण करदे ने। विद्वान वीर दो तरह अर्थ करदे ने, दो तरह। एक हुंदा मुख अर्थ ते दूजा हुंदा गौण अर्थ। जिहड़ा टू दी पॉइंट होवे ना उहनू कहिंदे ने मुख अर्थ। और उन्हां महापुरशां ने अपने अनुभव के मुताबिक जिन्ना कि मैं पढ़िया है, एक एक अक्षर के 48-48 अर्थ किए ने, एक एक पंक्ति के 48-48 अर्थ। पर जिनी गुरु ने सोझी दीती ना उसके मुताबिक अंत नहीं। इथे अनहद तो कहण तो मेरा मुराद यह है, आशा दी बेनती करा। वैसे आशा राग है, मुख अर्थ का यह है, लेकिन इहदा अंतरीव अनुभवी आपां अर्थ यह भी कर सकते हैं, जिन्हों अंग्रेजी विच कहिंदे होप सस्टेन लाइफ, जिंदगी आस नाल चलती है। तू मयूस ना हो, तू परमात्मा ते गुरु ते विश्वास रख, जिन्हों आपां गुरु की बाणी क्यों पढ़ने हैं, रात दिवस के कूकने कब हो के सुने पुकार, अरदासा करी चल करी चल, कदे ना कदे तो तेरी आस मुराद पूरी हो ही जाएगी ना। ये अनुभवी अर्थ हैं।
अनहद अनहद वाजा रोण चुनकारे राम।
अनहद का की अर्थ है? गुरमुखो दो तरह के ये वाजिया की किस्म। वैसे बहुत लंबा चौड़ा सबजैक्ट है। एक आत दूजा अनाथ, जिमें आप पढ़ते आद अनिल अनाद अनाहत, जुग जुग एक उवेस। आद तो भाव हुंदा पे ओ वाजे जिहड़े वजाए जाण, और ओ वजदियां वजदियां कदे उहनां दी आवाज खत्म भी हो जाए, उहनूं कहिंदे ने आत वाजा। अनाद तो भाव हुंदा है जिहड़ा लगातार कंटीन्यूसली वजदा रहे, जिहड़ा बंद ना होवे। और सतगुरु ग्रंथ सच्चे पातशाह की पावन बाणी दे विच आपां पंज वाजियां दा जिक्र पढ़दे हां। वाजे पंज शब्द अनाद, और जिहड़ा साडे पंजाब च बहुत तगड़ा डेरा है उहने इसे काम नाल अपनी दुकान चलाई ते बड़ी तगड़ी चलदी उहदी। केवल पंज शब्दां उपर दुकान तुसीं जाणदे हो, ना लैणा योग नहीं कि साडा बाबा वाजे वजाउंदा है। उन्हां दी किस्मां ए ने, पेद तत्ंती बित चरम का कान कासी का जान, नाद शब्द घटको कहत स्वास सुखर पहचान। मैं केवल ते केवल सीमित रूप बेनती करा। तत् नाल तत् वजे, एक ए वाजा है। जिस तरह रवाब किंग जेड़े इस तरह के साज ने, इन्हों तंती साज कहते हैं। जेड़ा ढोल है, मृदंग है, नगारा है, इनू बित किस्म का वाजा कहते हैं। आप कुछ सोटा लेके जां जोर दी अपना हाथ हवा दे विच मारिए, जेड़ी वो आवाज आउंदी उहनू कहिंदे ने काट। तुसी खाली घड़े ते हाथ मारो, जेड़ी वो आवाज आउंदी उहनू काट कहिंदे हन। अलगोजा बंसरी जेड़े हवा भरन दे नाल वाजे वजदे ने, उहनां नू सुखर वाजा कहिंदे ने। जेड़े इस काम के माहर लोग ने, उन्हां दे मुताबक अज तक जिन्ने भी वाजे बने ने, सार बने ने, वह इन्हां पंज किस्मां चों छेवां कोई भी नहीं। पर इत्थे मैं इस पंक्ति ते आवां, रुण चुण घारे दा अर्थ है घुंगरुआं दा खड़ाक। जिवें घुंगरू जां घुंगरियां खड़कदियां, इहनूं कहिंदे रुण चुणकार। वह कहिंदे बाबा तेरे अंदर वाजा वजदा, ਗੁਰਦੇਵ ਕਹਿੰਦੇ ਤੁਹਾਡੇ ਅੰਦਰ ਕਿਵੇਂ ਹੈ? ਕਹਿੰਦੇ ਸਾਡੇ ਅੰਦਰ ਇਹ ਲਗਾਤਾਰ ਇਹਨਾਂ ਘੁੰਗਰੂਆਂ ਦੇ ਖੜਕਣ ਦੀ ਆਵਾਜ਼ ਆਉਂਦੀ ਹੈ। ਇਹ ਤਾਂ ਉਹਨਾਂ ਨੇ ਗੱਲ ਕਹੀ ਨਾ, ਤੇ ਅੱਗੇ ਜਿਵੇਂ ਜਵਾਬ ਦੇਣਗੇ ਉਹ ਆਪਾਂ ਹੁਣੇ ਵਿਚਾਰਾਂਗੇ। ਅਨਹਦੋ ਅਨਹਦ ਵਾਜੇ ਰੁਣ ਤੁਣ ਘਾਰੇ ਰਾਮ, ਇਹਨੂੰ ਗ੍ਰੈਮਰ ਦੇ ਮੁਤਾਬਕ ਕਹਿੰਦੇ ਨੇ ਬੀਬਸਾ ਅਲੰਕਾਰ, ਵਿਦਵਾਨਾਂ ਦੀ ਭਾਸ਼ਾ। ਇਹ ਗੱਲ ਕਹਿ ਕੇ ਤੇ ਮੁੜ ਕੇ ਜਿਵੇਂ ਫਿਰ ਭੋਗ ਕੇ ਉੱਥੇ ਆਉਣਾ, ਉਹਨੂੰ ਬੀਬਸਾ ਅਲੰਕਾਰ ਕਿਹਾ ਜਾਂਦਾ। ਇਸ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਬੀਬਸਾ ਅਲੰਕਾਰ ਦੀ ਵਰਤੋਂ ਕੀਤੀ ਹੈ, ਜਿਹੜਾ ਲਗਾਤਾਰ ਅਨਹਦ ਦੇ ਥੱਲੇ ਔਂਕੜੇ ਦੱਦੇ ਥੱਲੇ, ਜਿਹੜਾ ਲਗਾਤਾਰ ਉਸ ਪਰਮਾਤਮਾ ਦਾ ਚਿੰਤਨ, ਉਹਦੀ ਯਾਦ, ਉਹਦਾ ਸਿਮਰਨ ਅੰਦਰ ਚੱਲਣਾ ਹੈ। ਇਹ ਭਾਈ ਰੁਣ ਚੁਣਕਾਰੇ ਵਾਜੇ ਵੱਜ ਰਹੇ ਹਨ ਮੇਰੇ ਅੰਦਰ।
ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ।
ਵਾਜੇ ਵੱਜੇ ਕਿਵੇਂ? ਮੇਰਾ ਮਨ ਉਸ ਵਾਹਿਗੁਰੂ ਦੇ ਪ੍ਰੇਮ ਚ ਰੰਗਿਆ ਗਿਆ ਹੈ। ਤੇ ਗੁਰਮੁਖ ਆਪਾਂ ਨਾਲ ਕਿਉਂ ਨਹੀਂ ਰੰਗਿਆ ਜਾਂਦਾ, ਕਾਰਨ ਕੀ ਹੈ? ਇਹਦੇ ਵਾਸਤੇ ਇੱਕ ਸੁੰਦਰ ਦ੍ਰਿਸ਼ਟਾਂਤ ਵਿਦਵਾਨ ਵੀਰਾਂ ਨੇ ਘੜਿਆ ਹੈ। ਇੱਕ ਪਿੰਡ ਦਾ ਆਦਮੀ ਸ਼ਹਿਰ ਚ ਗਿਆ, ਸਮੇਂ ਨਾਲ ਕਈ ਰਿਵਾਜ ਬਣ ਨਵੇਂ ਆਉਂਦੇ ਤੇ ਕਈ ਖਤਮ ਹੋ ਜਾਂਦੇ ਹਨ। ਅੱਗੇ ਆਮ ਕਰਕੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਲੋਕ ਕੱਪੜੇ ਰੰਗਦੇ ਸਨ ਤੇ ਉਹਨਾਂ ਨੂੰ ਕਹਿੰਦੇ ਸਨ ਲਾਰੀ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਲਾਰੀ ਦਾ ਜ਼ਿਕਰ ਆਇਆ। ਉਹ ਆਦਮੀ ਗਿਆ ਤੇ ਲੋਕਾਂ ਦੀਆਂ ਰੰਗੀਆਂ ਪੱਗਾਂ ਵੇਖ ਕੇ ਕਹਿਣ ਲੱਗਾ, ਮਿੱਤਰਾ ਮੇਰੀ ਆ ਪੱਗ ਰੰਗ ਦੇ। ਉਹ ਕਹਿਣ ਲੱਗਾ, ਸਰਦਾਰ ਜੀ ਮੇਰਾ ਤਾਂ ਕੰਮ ਹੀ ਇਹੋ ਹੈ, ਤੁਸੀਂ ਇਉਂ ਕਰੋ, ਆ ਮੇਰਾ ਪਰਨਾ ਲੈ ਕੇ ਸਿਰ ਤੇ ਬੰਨ ਲਓ ਤੇ ਆਪਣੀ ਪੱਗ ਲਾ ਕੇ ਦੇ ਜਾਓ ਤੇ ਅੱਧੇ ਪੌਣੇ ਘੰਟੇ ਨੂੰ ਆਇਆ ਜੇ ਮੈਂ ਤੁਹਾਡੀ ਪੱਗ ਰੰਗ ਦਿਆਂਗਾ। ਜਦੋਂ ਉਹਨੇ ਕਿਹਾ ਨਾ ਪੱਗ ਲਾ ਕੇ ਮੈਨੂੰ ਦੇ ਦਿਓ, ਉਹਨੇ ਵਿਚਾਰ ਨਹੀਂ ਕੀਤੀ, ਉਹਨੇ ਤਿੰਨ ਚਾਰ ਥੱਪੜ ਲਾੜੀ ਦੇ ਮੂੰਹ ਤੇ ਠੋਕ ਦਿੱਤੇ। ਕਹਿਣ ਲੱਗਾ ਵੀ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਸਾਡੀ ਪੱਗ ਨੂੰ ਹੱਥ ਦਾ, ਤੂੰ ਕਹਿੰਦਾ ਪੱਗ ਹੀ ਲਾ ਦੇ। ਰੌਲਾ ਪੈ ਗਿਆ, ਲੋਕ ਇਕੱਠੇ ਹੋ ਗਏ। ਹੁਣ ਦੋਵੇਂ ਜਣੇ ਆਪਣਾ ਪੱਗ ਪੇਸ਼ ਕਰਦੇ, ਲਾਰੀ ਵੀ ਕਰਦਾ ਹੈ, ਉਹ ਪੇਂਡੂ ਭਰਾ ਵੀ ਕਰਦਾ ਹੈ। ਦੁਕਾਨਦਾਰਾਂ ਨੇ ਗੱਲ ਸਮਝੀ ਤੇ ਨਾਲੇ ਉਹ ਸਮਝਾਉਣ ਲੱਗ ਪਏ ਤੇ ਨਾਲੇ ਮੂੰਹ ਢੱਕ ਕੇ ਹੱਸਣ। ਉਹ ਕਹਿੰਦੇ, ਸਰਦਾਰ ਜੀ ਤੁਸੀਂ ਬੜੇ ਭੋਲੇ ਹੋ, ਜੇ ਪੱਗ ਲਾਉਣੀ ਤੇ ਪੱਗ ਲਾ ਕੇ ਦੇਣੀ ਪਏਗੀ, ਜਿੰਨਾ ਚਿਰ ਲਾ ਕੇ ਦਿਓਗੇ ਨਾ ਉਹਨਾਂ ਚਿਰ ਵਿਚਾਰਾ ਰੰਗੇਗਾ ਕਿਵੇਂ? ਇਹ ਗੁਰਮੁਖੋ ਹੈ ਬਰੂਨੀ ਅਲੰਕਾਰ, ਲੇਕਿਨ ਇਹ ਸਾਡੇ ਅੰਦਰ ਦੀ ਵਿਆਖਿਆ ਕਰਦਾ ਹੈ। ਸਾਨੂੰ ਰੰਗ ਤਾਂ ਨਹੀਂ ਚੜ੍ਹਦਾ, ਅਸੀਂ ਕਦੇ ਗੁਰੂ ਨੂੰ ਮਾਨ ਹੀ ਨਹੀਂ ਦਿੱਤਾ। ਮੱਥਾ ਤਾਂ ਟੇਕੀ ਜਾਂਦੇ ਹਾਂ ਪਰ ਮਰਜ਼ੀ ਆਪਣੀ। ਮਨ ਦੇਣ ਤੋਂ ਭਾਵ ਇਹ ਹੈ ਕਿ ਆਪਣੀ ਮਰਜ਼ੀ ਨੂੰ ਤਿਆਗ ਕੇ ਤੇ ਗੁਰੂ ਦੀ ਮਰਜ਼ੀ ਮੁਤਾਬਕ ਚੱਲਣਾ, ਜਿਹਨੂੰ ਆਪਾਂ ਕਹਿੰਦੇ ਗੁਰਮਤ ਤੇ ਮਨਮਤ। ਮਨਮਤ ਸਾਡਾ ਉਹ ਮਨਮਤ ਸਾਡੀ ਜਿਹੜੀ ਪੁੱਠੇ ਪਾਸੇ ਸੋਚਦੀ ਹੈ, ਗੁਰੂ ਦੀ ਮਤ ਜਿਹੜੀ ਹੈ ਦੂਜੇ ਪਾਸੇ ਸੋਚਦੀ ਹੈ। ਇਸ ਕਰਕੇ ਇਹ ਗੱਲ ਤਾਂ ਬਣੇਗੀ ਵੀ ਆਪਣੀ ਸੋਚ, ਆਪਣਾ ਮਨ, ਆਪਣੀ ਵਿਚਾਰ ਅਸੀਂ ਗੁਰੂ ਨੂੰ ਦੇ ਦਈਏ। ਪਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਇਹਨੇ ਹੱਥ ਨਾਲ ਖੜਾ ਕਰਨੀ, ਇਹ ਕੰਮ ਔਖਾ ਬੜਾ ਹੈ। ਪੰਕਤੀਆਂ ਆਉਂਦੀਆਂ ਨੇ, ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਤਠੈਨੀ। ਹਰੀ ਦੇ ਜਲੋ ਆਪਣੀ ਮਨ ਮਰਜ਼ੀ ਛੱਡੋ, ਪਰ ਹੈ ਬੜੀ ਔਖੀ। ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ, ਜਿਹੜਾ ਉਹ ਸਾਰਿਆਂ ਨੂੰ ਪਿਆਰ ਕਰਨ ਵਾਲਾ ਪਰਮਾਤਮਾ ਹੈ। ਮੇਰਾ ਮਨ ਉਸ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਗਿਆ ਹੈ।
ਅੰਨ ਦਿਨ ਰਾਤਾ ਮਨ ਦਾ ਰਾਗੀ,
ਗੁਰਮੁਖੋ ਵੀ ਆਪਾਂ ਦਿਨੋ ਰਾਤ ਉਸ ਪਰਮਾਤਮਾ ਨਾਲ ਪ੍ਰੇਮ ਕਰਾਂਗੇ ਨਾ ਤੇ ਸਾਡੇ ਮਨ ਨੂੰ ਵਿਰਾਗ ਹੋ ਜਾਏਗਾ। ਵਿਰਾਗ ਦਾ ਕੀ ਅਰਥ ਹੈ? ਰਾਗ ਕਹਿੰਦੇ ਨੇ ਮੋਹ ਪਕੜ ਨੂੰ। ਬੈਰਾਗ ਤੋਂ ਭਾਵ ਪਕੜ ਤੋਂ ਰਹਿ ਧੋਣਾ, ਮੋਹ ਤੋਂ ਰਹਿ ਧੋਣਾ। ਇਹਦੀ ਬੜੀ ਲੰਮੀ ਚੌੜੀ ਵਿਆਖਿਆ ਕੀਤੀ ਸਾਡੇ ਵਿਦਵਾਨ ਵੀਰਾਂ ਨੇ। ਕਾਰਨ ਵਿਰਾਗ ਮੰਦ, ਮੰਦ ਵਿਰਾਗ ਵਸੀ, ਕਾਰਕ ਵਿਰਾਗ ਤਰ ਤੀਬਰ ਵਿਰਾਗ, ਤਰ ਤਮ ਵਿਰਾਗ, ਤਰ ਤਮ ਤੀਬਰ ਵਿਰਾਗ। ਇਹ ਗਿਆਨੀਆਂ ਲਈ, ਵਿਦਵਾਨਾਂ ਲਈ। ਉਹਨਾਂ ਸਾਡੇ ਤਰਸ ਕਰਕੇ ਇੱਕ ਬੜਾ ਦੇਸੀ ਜਿਹਾ ਸਾਨੂੰ ਸਮਝਾਉਣ ਦਾ ਤਰੀਕਾ ਦਿੱਤਾ ਹੈ, ਉਹ ਹੈ ਗਧਾ ਵਿਰਾਗ, ਘੋੜਾ ਵਿਰਾਗ ਤੇ ਸ਼ੇਰ ਵਿਰਾਗ। ਇਹ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਵੀ ਸਾਡੇ ਅੰਦਰ ਵਿਰਾਗ ਕਿਹੜਾ। ਵਿਰਾਗ ਦੀਆਂ ਕਿਸਮਾਂ ਨੇ, ਗਧਾ ਵਿਰਾਗ, ਘੋੜਾ ਵਿਰਾਗ ਤੇ ਸ਼ੇਰ ਵਿਰਾਗ। ਗਧਾ ਵਿਰਾਗ ਇਹ ਹੁੰਦਾ ਹੈ ਕਿ ਜਿਵੇਂ ਖੋਤਾ ਹਿੰਗਿਆ ਤੇ ਬਾਕੀ ਸਾਰੇ ਹਿੰਗਣ ਲੱਗ ਪਏ। ਆਪਾਂ ਵੇਖਿਆ ਵੀ ਸਾਡਾ ਗੁਆਂਢੀ ਰੋਜ਼ਾਨਾ ਗੁਰਦੁਆਰੇ ਜਾਂਦਾ ਹੈ ਤੇ ਆਪਾਂ 15 ਕੁ ਦਿਨ ਗਏ ਤੇ ਮੁੜ ਕੇ ਕਹਿੰਦੇ ਜੀ ਮੈਥੋਂ ਨਹੀਂ ਹੁੰਦਾ। ਦੋ ਚਾਰ ਦਿਨ ਲੋਕਾਂ ਵੱਲ ਵੇਖ ਕੇ ਨਕਲ ਕਰਨੀ, ਦੋ ਚਾਰ ਦਿਨ ਕਹਿ ਲਓ, ਦੋ ਮਹੀਨੇ ਕਹਿ ਦਿਓ। ਤੇ ਕਈ ਬੰਦੇ ਵੇਖਿਆ ਵੀ ਨਵਾਂ ਨਵਾਂ ਅੰਮ੍ਰਿਤ ਛਕਣਗੇ ਨਾ ਤੇ ਗੁਆਂਢੀਆਂ ਨੂੰ ਪਤਾ ਚੱਲਦਾ ਵੀ ਇਹਨੇ ਅੰਮ੍ਰਿਤ ਛਕਿਆ ਤੇ ਮੁੜ ਕੇ 3 ਮਹੀਨਿਆਂ ਤੋਂ ਬਾਅਦ ਕਿਰਪਾਨ ਲੱਭਦੀ ਨਹੀਂ ਤੇ ਕਿੱਥੇ ਰੱਖ ਬੈਠੇ ਨੇ। ਸਾਡੇ 'ਚ ਇੱਕ ਨਵਾਂ ਕੰਮ ਭਾਈਚਾਰਾ ਚੱਲਿਆ ਜੇ, ਉਹ ਨਹਾਉਣ ਲੱਗਿਆ ਆਪਣੀ ਕਿਰਪਾਨ ਕਿੱਲੀ 'ਤੇ ਟੰਗ ਦਿੰਦੇ ਨੇ। ਮੈਂ ਉਹਨਾਂ ਵੀਰਾਂ ਨੂੰ ਪੁੱਛਿਆ ਵੀ ਭਾਵ ਤੁਹਾਡਾ ਅੰਮ੍ਰਿਤ ਸਾਂਝਾ? ਕਹਿੰਦੇ ਗਿਆਨੀ ਜੀ ਸਾਂਝਾ ਕਿਉਂ? ਮੈਂ ਕਿਹਾ ਵੀ ਅੱਧਾ ਕਿੱਲੀ ਕਿਰਪਾਨ ਚੁੱਕਦੀ ਤੇ ਅੱਧਾ ਤੁਸੀਂ, ਇਹਦਾ ਭਾਵ ਵੀ ਅੱਧਾ ਕਿੱਲੀ ਨੇ ਛਕਿਆ। ਗੁਰੂ ਕੇ ਸਿੱਖੋ, ਜਦੋਂ ਗੁਰੂ ਦੀ ਕਿਰਪਾਨ ਪਾ ਲਈ, ਜਦੋਂ ਸਾਡਾ ਸੰਸਕਾਰ ਹੋਣਾ ਨਾ ਸੰਸਕਾਰ, ਉਦੋਂ ਵੀ ਸਾਡੇ ਗਾਤਰੇ ਹੋਣੀ ਹੈ। ਰੱਬ ਦਾ ਵਾਸਤਾ ਜੇ ਇੱਕ ਅਲਗੀ ਤਰ ਪਾਤਸ਼ਾਹ ਦੀ ਰਹਿਮਤ ਨੂੰ ਕਿੱਲੀ 'ਤੇ ਨਾ ਟੰਗਿਆ ਕਰੋ, ਗੁਰੂ ਕੀ ਰਹਿਮਤ ਨੂੰ ਸਾਂਭ ਸਾਂਭ ਕੇ ਰੱਖੀਦਾ, ਸਾਂਭ ਸਾਂਭ ਕੇ ਗੁਰੂ ਸਾਡੇ 'ਤੇ ਕਿਰਪਾ ਕਰੇ। ਗਧਾ ਵਿਰਾਗ ਤੋਂ ਭਾਵ ਇਹ ਹੈ ਕਿ ਲੋਕਾਂ ਦੀ ਨਕਲ ਵੇਖ ਕਰਕੇ ਨਕਲ ਕਰਨੀ ਤੇ ਮੁੜ ਕੇ ਪ੍ਰੈਕਟੀਕਲ ਜੀਵਨ ਨਹੀਂ। ਘੋੜਾ ਵਿਰਾਗ ਕੀ ਹੈ? ਕੁਝ ਦਿਨ ਅਮਲ ਧਾਰਿਆ ਰੱਖਿਆ ਪਾਵ ਉਹਦੇ 'ਤੇ, ਆਪਣੇ ਆਪ ਨੂੰ ਢਾਲਿਆ ਤੇ ਲੋਕਾਂ ਨੇ, ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੇ ਆਖਿਆ ਵੀ ਇਹ ਕੰਮ ਕਿਵੇਂ ਚੱਲੇਗਾ, ਜੀ ਪਾਲੇ ਨੇ ਇਹਨਾਂ ਕੰਮਾਂ ਦਾ ਖੜਾ ਛੱਡ ਦੇ। ਕਹਿਣ ਲੱਗਾ ਮੇਰਾ ਜੀ ਤਾਂ ਨਹੀਂ ਚਾਹੁੰਦਾ ਪਰ ਵੱਡੀ ਭੈਣ ਮੈਨੂੰ ਕਹਿ ਗਈ, ਮੈਂ ਉਹਦੇ ਮਗਰ ਲੱਗ ਗਿਆ। ਇਹਨੂੰ ਕਹਿੰਦੇ ਨੇ ਘੋੜਾ ਵਿਰਾਗ। ਸ਼ੇਰ ਵਿਰਾਗ ਕੀ ਹੈ ਕਿ ਸ਼ੇਰ ਜਦੋਂ ਵੀ ਆਪਣੇ ਘੁਰਨੇ 'ਚੋਂ ਨਿਕਲਦਾ ਹੈ ਸ਼ਿਕਾਰ ਕਰਨ ਲਈ, ਉਹ ਓਨਾ ਚਿਰ ਆਪਣੇ ਟਿਕਾਣੇ 'ਤੇ ਨਹੀਂ ਆਉਂਦਾ ਜਿੰਨਾ ਚਿਰ ਸ਼ਿਕਾਰ ਨਾ ਕਰ ਲੈ। ਆਪਾਂ ਨੂੰ ਸ਼ੇਰ ਵਿਰਾਗ ਧਾਰਨਾ ਚਾਹੀਦਾ। ਅਸੀਂ ਆਪਣੇ ਮਨ ਦਾ ਕਰਨਾ ਸ਼ਿਕਾਰ ਤੇ ਜਿੰਨਾ ਚਿਰ ਮਨ ਕਾਬੂ ਨਾ ਆਵੇ ਆਪਾਂ ਓਨਾ ਚਿਰ ਗੁਰੂ ਅੱਗੇ ਅਰਦਾਸਾਂ ਕਰਨ ਹਟਣਾ ਹੀ ਨਹੀਂ। ਅਣ ਦਿਨ ਰਾਤਾ ਮਨ ਬਰਾਗੀ, ਦਿਨੇ ਰਾਤ ਪਰਮਾਤਮਾ ਨਾਲ ਪ੍ਰੇਮ ਕਰਕੇ ਮੇਰਾ ਮਨ ਸੰਸਾਰ ਦੇ ਪਦਾਰਥਾਂ ਦੀ ਪਕੜ ਤੋਂ ਰਹਿਤ ਹੋ ਗਿਆ ਹੈ। ਤੇ ਨਿਸ਼ਾਨੀ ਕੀ ਹੈ?
ਸੁਨ ਮੰਡਲ ਘਰ ਪਾਇਆ।
ਸੁਨ ਦਾ ਅਰਥ ਹੈ ਗੁਰਮੁਖੋ। ਜਦੋਂ ਅਸੀਂ ਸੰਸਾਰ ਦੀ ਉਤਪਤੀ ਦੇ ਬਾਰੇ ਧਰਮ ਗ੍ਰੰਥਾਂ 'ਚ ਪੜ੍ਹਦੇ ਹਾਂ, ਸ਼ਾਸਤਰਾਂ 'ਚ ਖਾਸ ਕਰਕੇ, ਉੱਥੇ ਇਹ ਸੁਨ ਮੰਡਲ ਦਾ ਬਹੁਤ ਜ਼ਿਕਰ ਆਉਂਦਾ, ਸੁਣ ਦਾ ਜ਼ਿਕਰ ਆਉਂਦਾ ਹੈ। ਇੱਥੇ ਆਪਾਂ ਇਹਦਾ ਅਰਥ ਇਹ ਕਰਾਂਗੇ, ਅਫੁਰ ਅਵਸਥਾ, ਸੁਨ ਮੰਡਲ ਕਰ ਪਾਇਆ, ਜਦੋਂ ਦਿਨੋਂ ਰਾਤ ਉਸ ਵੈਗੁਰੂ ਨਾਲ ਪ੍ਰੇਮ ਕੀਤਾ, ਮਨ ਸੰਸਾਰ ਦੇ ਪਦਾਰਥਾਂ ਦੀ ਪਕੜ ਤੋਂ ਰਹਿਤ ਹੋ ਗਿਆ, ਉਹਦਾ ਨਤੀਜਾ ਇਹ ਨਿਕਲਿਆ ਕਿ ਸਾਡੀ ਅਵਸਥਾ ਫੁਰ ਹੋ ਗਈ। ਜਿਹੜੇ ਸਾਡੇ ਅੰਦਰ ਫੁਰਨੇ ਉੱਡਦੇ ਸੀ ਨਾ, ਉਹ ਫੁਰਨੇ ਖਤਮ ਹੋ ਗਏ, ਫੁਰਨੇ ਮਰ ਗਏ। ਜਿਹੜਾ ਸੰਕਲਪ ਤੇ ਵਿਕਲਪ ਸੀ ਉਹਦਾ ਪ੍ਰਭਾਵ ਨਹੀਂ ਰਿਹਾ।
ਆਦਿ ਪੁਰਖ ਅਪਰੰਪਰ ਪਿਆਰਾ,
ਜਿਹੜਾ ਸਾਰਿਆਂ ਦਾ ਮੁੱਢ ਹੈ, ਆਦਿ ਪੁਰਖ, ਆਦਿ ਤੋਂ ਭਾਵ ਮੁੱਢ, पुरख प्रसार देण वाला जिन्हों आप गुरबाणी च पढ़ने एका पुरख सबाई नार उस परमात्मा नू साडे अध्यात्मिक बजुर्गों ने वख वख रूपों में वर्णन किया है यहूदी मत इस्लाम धर्म ईसाई धर्म उन्होंने उन्हें पुरख करके दसिया है हिंदुस्तान के मत विच उन्हें बहुत समां ते इसी रूप करके वर्णन किया जिवें साडे हिंदू भरा कहिंदे ने जय माता दी उस परमात्मा नूं इसी रूप करके बयान किया है पर गुरदेव कहिंदे ने जिहड़ा पूनामे नरक चों रखिया करन वाला पुरख लफ्ज बणिया क्यों इहदा मूल कारण की है 18 नरक ने उन्हां 18 नरकां दे विचों एक नरक दा नाम है पप्पे नूं दलेंगड़े उपर टिप्पी जिहड़ा पूनामे नरक तों साडी रखिया करन वाला है जिहड़ा सानू प्रसार देण वाला है उस आदि पुरख अपरंपर तों भाव लगातार जिवें आपां कहिंदे फलाने की बड़ी चलती सी कदे हुण विचारे की पुछगछ ही है नहीं इह आपां आम दुनिया च वेखदे हां अपरंपर तों भाव है कि जिहड़ा वह आदि पुरख परमात्मा ना वह लगातार उहदी सत्या वर्तरी है उहदी शक्ति सदीवी है
सतगुर अलख लखाया
सच्चे गुरु ने वह परमात्मा जिहड़ा लिखिया नहीं सी जा सकता लख तों भाव जानना जिहड़ा नहीं सी जाणिया जांदा ओ सतगुरु पातशाह ने कृपा करके जना दिता है
आसन बैसन फिर नारायण
योग मत विच 84 आसना का जिक्र है और उन 84 आदमा आसना दे विचों उन 4 आसन मुख मने हैं पद्म आसन मेरे गुरदेव कहते ने गुरमुखो जिहड़ा मनदा उस परमात्मा च टिकना है ना ये असी आसन लाउणा कीता है आपां कई वार साडे सारयां नूं वापरदी गल दूजियां दी रीसो रीसी आपणियां लत्तां मरोड़ के ते पद्म आसन लाउणे आ जदों साडे गिट्टियां नूं दर्द हुंदी सानूं वैगरू भुल जांदा ते गिट्टियां ते हत्थ अड़ा जांदा है ये साडे सारयां नूं वापरदी जिहड़े आसन लाउंदे ने उहनां नूं कोई परेशानी हुंदी क्योंकि उहनां दा रजाना दा अभ्यास है ते आपां कदे आसन लाया नहीं ते जे वेख्या भी दूजिआं लाया ते अपने नंबर घट ना जाण उदों आपां गिट्टियां नूं फड़ फड़ के लत्तां मरोड़ के आसन तां लाउने पर सानूं दर्द इन्नी ज्यादा हुंदी है सानूं वैगरू भुल जांदा ते गिट्टियां वल ख्याल चला जांदा है इह नहीं सानूं गुरदेव ने सहज आसन दस्सिआ है जिहदी व्याख्या बाबा नामदेव जी ने बड़ी सुंदर कीती है बड़े सादे ढंग नाल ओह कहिंदे नामा कह तरलोचना साडा गुरमुख आसन किहड़ा है नामा कह तलोचना मुख ते राम समाल हाथ पाउ कर काम सब चीत निरंजन नाल और उन्होंने एक थां ते शब्द विच बड़ी सुंदर व्याख्या की भी साडी भैण साडी धी साडी बच्ची उन्हें भूड़े च बच्चा पाया ते नाले भूड़े नूं हथ भी लाई जांदी ते नाले रब नूं चेते भी करी जांदी है ये बाणी च लिखिया जी आनी ले कागद काटी ले गुडी शब्द विच कहण तो भाव गुरमत कहिंदी पई गुरमुखा काम कोई भी कर लेकिन तेरी अंदर दी सूई उस परमात्मा वाले पासे वल होनी चाहीदी आसन बैसन फिर नारायण आसन ला के किहड़ा बैठना है जिहड़ा अपने मन नूं उस परमात्मा विच टिकाउणा है
तित मन राता विचारे
साडा मन उहदे च रंगिया ते की कहदे च रंगिया है विचारे तो भाव ये पंजे दे पंजे विकार साडे अंदर हन ये विचार करिया करिए आपां बाहरों मारन दा यतन करदे हां काम साडे अंदर है क्रोध साडे अंदर है लोभ साडे अंदर है मोह साडे अंदर ते हंकार साडे अंदर है इत्थे गुरु नानक पातशाह कहिंदे सिद्धो योगियो नाथो अपने मन नूं टका करके ਜਿਹੜੇ ਪੰਜੇ ਦੇ ਪੰਜੇ ਅੰਦਰ ਵੈਰੀ ਬੈਠੇ ਨੇ ਨਾ, ਉਹਨਾਂ ਵੱਲ ਨਿਗਾਹ ਮਾਰਿਆ ਕਰੋ। ਉਹਨਾਂ ਨੂੰ ਕਿਵੇਂ ਕਾਬੂ ਕਰਨਾ, ਉਹਨਾਂ ਨੂੰ ਕਿਵੇਂ ਮਾਰਨਾ ਹੈ?
ਨਾਨਕ ਨਾਮ ਰੱਤੇ ਵੈਰਾਗੀ।
ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਪਿਆਰੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਗਏ ਨੇ ਉਹੋ ਹੀ ਵੈਰਾਗੀ ਹਨ।
ਅਨਹਦ ਰੋਣ ਚੁਣਕਾਰੇ।
ਉਹਨਾਂ ਦੇ ਅੰਦਰ ਇੱਕ ਰਸ ਉਸ ਪਰਮਾਤਮਾ ਦੇ ਜਾਪ ਦੀ ਆਵਾਜ਼ ਆਉਂਦੀ ਰਹਿੰਦੀ ਹੈ।
ਤਿਤ ਆਗਮ, ਤਿਤ ਆਗਮ ਪੂਰੇ।
ਆਗਮ ਦਾ ਭਾਵ ਹੁੰਦਾ ਜਿਵੇਂ ਆਪਾਂ ਕਹਿੰਦੇ ਕਿ ਫਲਾਣੇ ਥਾਂ ਤੇ ਆਮ ਬੰਦੇ ਦੀ ਜਾਣ ਦੀ ਪਹੁੰਚ ਨਹੀਂ, ਸਾਨੂੰ ਕੰਮ ਪੈ ਗਿਆ ਫਲਾਣੇ ਕੇਂਦਰ ਦੇ ਮੰਤਰੀ ਜੋਗਾ, ਪਰ ਗਿਆਨੀ ਜੀ ਕੀ ਕਰੀਏ, ਸਾਡੀ ਉੱਥੇ ਪਹੁੰਚ ਨਹੀਂ, ਅਸੀਂ ਜਾ ਨਹੀਂ ਸਕਦੇ। ਆਗਮ ਤੋਂ ਭਾਵ ਹੁੰਦਾ ਹੈ ਪਹੁੰਚ ਤੋਂ ਰਹਿਤ ਅਵਸਥਾ ਜਿੱਥੇ ਸਾਡੀ ਪਹੁੰਚ ਨਾ ਹੋਵੇ। ਗਮ ਤੋਂ ਭਾਵਨਾ ਗਮ ਤਾਂ ਪਹੁੰਚ, ਫਲਾਣੇ ਦੀ ਕੇਂਦਰੀ ਮੰਤਰੀਆਂ ਤੱਕ ਪਹੁੰਚ ਹੈ, ਫਲਾਣੇ ਦੀ ਮੁੱਖ ਮੰਤਰੀ ਤੱਕ ਪਹੁੰਚ ਹੈ, ਫਲਾਣੇ ਦੀ ਰਾਸ਼ਟਰਪਤੀ ਤੱਕ ਪਹੁੰਚ ਹੈ। ਜਿਹੜੀ ਪਹੁੰਚ ਹੈ ਉਹਨੂੰ ਕਹਿੰਦੇ ਨੇ ਗਮਤਾ, ਤੇ ਜਿਹੜੀ ਪਹੁੰਚ ਤੋਂ ਪਰ ਹੈ ਉਹਨੂੰ ਕਹਿੰਦੇ ਨੇ ਅਗਮ। ਤਿਤ ਅਗਮ, ਤਿਤ ਅਗਮ ਪੁਰੇ ਕਉ ਕਿਤ ਬਿਦ ਜਾਈਏ ਰਾਮ। ਉਹਨਾਂ ਸਿੱਧਾਂ ਨੇ ਆਖਿਆ ਬਾਬਾ ਉੱਥੋਂ ਤੱਕ ਸਾਡੀ ਪਹੁੰਚ ਨਹੀਂ, ਪਰ ਸਾਡੇ ਤੇ ਕਿਰਪਾ ਕਰ, ਸਾਡੇ ਤੇ ਰਹਿਮਤ ਕਰ। ਜਿਹੜੀ ਉਹ ਗਮਤਾ ਤੋਂ ਰਹਿਤ ਪੁਰੀ ਹੈ ਉੱਥੇ ਕਿਵੇਂ ਪਹੁੰਚਿਆ ਜਾਏ, ਇਹ ਉਹਨਾਂ ਦੀ ਬੇਨਤੀ ਹੈ ਗੁਰੂ ਪਾਤਸ਼ਾਹ ਦੇ ਅੱਗੇ।
ਕਹੋ ਕਿਤ ਬਿਦ ਜਾਈਏ ਰਾਮ।
ਕਿਰਪਾ ਕਰਕੇ ਸਾਨੂੰ ਦੱਸੋ ਤੇ ਕਿਸ ਢੰਗ ਦੇ ਨਾਲ, ਵਿਦ ਕਹਿੰਦੇ ਨੇ ਢੰਗ ਨੂੰ, ਤਰੀਕੇ ਨੂੰ, ਕਿਸ ਤਰੀਕੇ ਨਾਲ, ਕਿਸ ਢੰਗ ਨਾਲ ਜਾਣਾ ਕਰੀਏ ਜੀ।
ਸੱਚ ਸੰਜਮ ਸਾਰ ਗੁਣਾ।
ਗੁਰੂ ਪਾਤਸ਼ਾਹ ਦੇ ਤਰੀਕਾ ਦੱਸਦੇ ਹਨ, ਇੱਕ ਤਾਂ ਸੱਤ ਦੇ ਧਾਰਨੀ ਹੋ, ਪਹਿਲਾ ਸੱਤ ਦੇ ਧਾਰਨੀ ਤੋਂ ਭਾਵ ਆਪਾਂ ਕਹਿੰਦੇ ਕੁਝ ਹੋਰ ਹਾਂ ਤੇ ਕਮਾਉਂਦੇ ਕੁਝ ਹੋਰ ਹਾਂ। ਸੱਤ ਤੋਂ ਭਾਵਨਾ ਜਿਹਨੂੰ ਆਪਾਂ ਆਮ ਬੋਲੀ ਚ ਕਵਾਂਗੇ ਪ੍ਰੈਕਟੀਕਲ ਲਾਈਫ, ਕਹਿਣੀ ਤੇ ਕਥਨੀ ਇੱਕ ਇਹਨੂੰ ਕਹਿੰਦੇ ਸੱਚ। ਸੰਜਮੋ ਤੋਂ ਭਾਵ ਹੈ ਸੰਜਮ ਕਰਨਾ, ਇਹ ਕਿਵੇਂ ਹੁੰਦਾ? ਅਸੀਂ ਬੀਬੀ ਵੇਖੀ, ਔਰਤ ਹੈ, ਤੇ ਸੰਜਮ ਕਰਨਾ ਵੀ ਇਹ ਮੇਰੀ ਬਿਲਕੁਲ ਧੀ ਵਰਗੀ ਹੈ, ਇਹ ਮੇਰੀ ਭੈਣ ਵਰਗੀ ਹੈ। ਉਹਨੂੰ ਜੇ ਧੀ ਤੇ ਭੈਣ ਕਰਕੇ ਵੇਖਾਂਗੇ ਤੇ ਮਨ ਚ ਵਿਕਾਰ ਨਹੀਂ ਆਏਗਾ, ਇਹਨੂੰ ਸੰਜਮ ਕਹਿੰਦੇ ਹਨ। ਸੱਜ ਸੰਜਮੋ ਸਾਰ ਗੁਣਾ। ਸੰਜਮ ਕਰਨਾ ਵੀ ਆਹ ਕੰਮ ਮਾੜਾ ਤੇ ਇਹ ਕਰਨਾ, ਇਹ ਨਹੀਂ ਕਰਨਾ, ਜਿਹਨੂੰ ਕਹਿੰਦੇ ਨੇ ਵੇਦ ਕਰਮ ਤੇ ਅਵੇਦ ਕਰਮ। ਵੇਦ ਕਰਮ ਤੋਂ ਭਾਵ ਹੁੰਦਾ ਕਰਮ ਵਾਲੇ ਕਰਮ, ਤੇ ਨਿਸ਼ੇਧ ਕਰਮ ਤੋਂ ਭਾਵ ਹੁੰਦਾ ਨਾ ਕਰਮ ਵਾਲੇ ਕਰਮ। ਜਿਵੇਂ ਆਪਾਂ ਕਸ਼ਹਿਰਾ ਪਾਇਆ, ਕਸ਼ਹਿਰੇ ਦਾ ਸੰਜਮ ਕਿਹੜਾ ਹੈ? ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾੜਿਆ। ਅਸੀਂ ਕੜਾ ਪਾਇਆ ਤੇ ਕੜਾ ਕਹਿੰਦਾ ਗੁਰਮੁਖਾ ਪਰਾਏ ਤਨ ਤੇ ਪਰਾਏ ਧਨ ਤੋਂ ਪਰਹੇਜ਼ ਕਰ। ਇਸ ਪ੍ਰਕਾਰ ਇੱਕ ਸੱਚ ਦੇ ਧਾਰਨੀ ਹੋਣਾ, ਇੱਕ ਸੰਜਮ ਕਰਨਾ, ਸੰਕੋਚ ਕਰਨਾ, ਸਾਰ ਗੁਣ ਜਿਹੜੇ ਸ੍ਰੇਸ਼ਟ ਗੁਣ ਹਨ।
ਗੁਰ ਸ਼ਬਦ ਕਮਾਈਏ ਰਾਮ।
ਸ੍ਰੇਸ਼ਟ ਗੁਣ ਕਿਹੜਾ ਹੈ? ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਹੈ। ਆਪਾਂ ਨੂੰ ਪੰਜਾਂ ਪਿਆਰਿਆਂ ਨੇ ਬਖਸ਼ਿਆ ਨਾ ਮੂਲ ਮੰਤਰ, ਗੁਰਮੰਤਰ ਔਰ ਬਾਣੀ। ਇਸ ਗੁਰੂ ਕੇ ਉਪਦੇਸ਼ ਦੇ ਦੁਆਰਾ ਆਪਣੇ ਗੁਰਮੁਖੋ ਜੀਵਨ ਨੂੰ ਕਮਾਉਣਾ ਹੈ, ਉਹਦੀ ਕਮਾਈ ਕਰਨੀ, ਉਹਦੇ ਮੁਤਾਬਕ ਚੱਲਣਾ ਹੈ।
ਸੱਚ ਸ਼ਬਦ ਕਮਾਈਏ ਨਿਜ ਘਰ ਜਾਈਏ।
ਪਾਤਸ਼ਾਹ ਕਹਿੰਦੇ ਨੇ ਜੋਗੀਓ ਸਿੱਧੋ, ਜੇ ਸੱਚੇ ਗੁਰੂ ਦੇ ਸ਼ਬਦ ਦੀ ਕਮਾਈ ਕਰੋਗੇ ਆਪਣੇ ਘਰ ਪਹੁੰਚੋਗੇ। ਉਹ ਘਰ ਜਿਹੜਾ ਬਦਲਦਾ ਨਹੀਂ, ਜਿਹੜੇ ਘਰਾਂ ਤੇ ਗੁਰਮੁਖ ਆਪਾਂ ਨੇਮ ਪਲੇਟਾਂ ਲਾਈਆਂ ਨੇ, ਇੱਥੇ ਕਈਆਂ ਨੇ ਨੇਮ ਪਲੇਟਾਂ ਲਾਈਆਂ ਤੇ ਕਈਆਂ ਨੇ ਅੱਗੇ ਲਾਉਣੀਆਂ, ਸਾਡੀ ਨੇਮ ਪਲੇਟ ਨਹੀਂ ਰਹਿਣੀ। ਆਪਾਂ ਬੂਹੇ ਤੇ ਲਿਖਦੇ ਨਾ, ਆਪਾਂ ਪਤਾ ਲੱਗੇ ਫਲਾਣੇ ਸਿੰਘ ਦਾ ਘਰ ਹੈ, ਇਹ ਘਰ ਸਾਡੇ ਟੈਂਪਰੇਰੀ ਨੇ। ਉਹ ਘਰ ਜਿਹੜਾ ਬਦਲਣਾ ਨਹੀਂ, ਜਿਹਨੂੰ ਕਹਿੰਦੇ ਨੇ ਸਰੂਪ ਰੂਪੀ ਘਰ। ਸਰ ਸ਼ਬਦ ਕਮਾਈਏ ਨਿਜ ਕਰ ਜਾਈਏ, ਜੇ ਗੁਰਮੁਖੋ ਗੁਰੂ ਦੇ ਸੱਚੇ ਸ਼ਬਦ ਦੀ ਕਮਾਈ ਕਰਾਂਗੇ ਆਪਣੇ ਘਰ ਪਹੁੰਚ ਜਾਵਾਂਗੇ।
ਪਾਈਆ ਗੁਣੀ ਨਿਧਾਨਾ,
ਉਹ ਜੋ ਗੁਣਾਂ ਦਾ ਖਜ਼ਾਨਾ, ਨਿਧਾਨਾ ਕਹਿੰਦੇ ਨੇ ਖਜ਼ਾਨੇ ਨੂੰ, ਉਹ ਪਰਿਪੂਰਨ ਪਰਮਾਤਮਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਉਹਦੀ ਪ੍ਰਾਪਤੀ ਹੋ ਜਾਏਗੀ।
ਸਾਖਾ ਮੂਲ ਪਤ ਨਹੀਂ ਡਾਲੀ,
ਇਹਦੀ ਬੜੀ ਡੂੰਘੀ ਲੰਮੀ ਚੌੜੀ ਵਿਆਖਿਆ ਕੀਤੀ ਇਹਦੀ ਪੰਕਤੀ ਦੀ। ਉਹ ਜਿਹੜਾ ਘਰ ਹੈ ਨਾ, ਉਹਦੇ ਚ ਅਵਿਦਿਆ ਅਗਿਆਨ ਦਾ ਦਰਖਤ ਨਹੀਂ। ਸਾਖਾ ਤੋਂ ਭਾਵ ਹੈ ਟਾਹਣੀਆਂ, ਜਿਹੜੇ ਘਰ ਵਿੱਚ ਤੁਸੀਂ ਜਾਣਾ ਨਾ, ਕਿਉਂਕਿ ਕਈ ਘਰਾਂ ਦੇ ਵੀ ਦਰਖਤ ਹੁੰਦੇ ਨੇ ਤੇ ਬਿੱਠਾ ਕਰਦੇ ਨੇ ਜਾਨਵਰ, ਉਹ ਦ੍ਰਿਸ਼ਟਾਂਤ ਇੱਥੇ ਵਰਤਿਆ। ਅਗਿਆਨ ਦਾ ਦਰਖਤ ਨਹੀਂ, ਆਸਾ ਤੇ ਤ੍ਰਿਸ਼ਨਾ ਦੀਆਂ ਟਾਹਣੀਆਂ ਨਹੀਂ। ਲੋਕ ਸੁੱਤ ਪਿੱਤ ਲੋਕ ਈਖਣਾ ਤੇਨੇ, ਇਹ ਉਹਨੂੰ ਪਤਾ ਹੀ ਨਹੀਂ ਇਹ ਕੀ ਹੋਇਆ ਭਲਾ। ਸੁੱਤ ਪੁੱਤ ਲੋਕ ਈਖਣਾ ਤੇਨੇ, ਇਹ ਸਾਰੇ ਜਣੇ ਥੋੜ੍ਹਾ ਜਿਹਾ ਆਪਣੇ ਅੰਦਰ ਝਾਤੀ ਮਾਰਿਆ ਜੇ। ਇਹ ਸਾਡੀਆਂ ਤਿੰਨ ਮੰਗਾਂ ਹਨ, ਸੁੱਤ ਪਿੱਤ ਲੋਕ ਈਖਣਾ ਤੇਨੇ। ਸੁੱਤ ਤੋਂ ਭਾਵ ਪੁੱਤਰ ਦੀ ਮੰਗ, ਬਿੱਤ ਤੋਂ ਭਾਵ ਮਾਇਆ ਦੀ ਮੰਗ, ਤੇ ਲੋਕ ਈਖਣਾ ਤੋਂ ਭਾਵ ਹੈ ਕੋਈ ਲੋਕੀ ਸਾਡੀ ਜੈ ਜੈਕਾਰ ਕਰਨ, ਫਲਾਣਾ ਬੜਾ ਚੰਗਾ ਹੈ, ਵਡਿਆਈ ਦੀ ਭੁੱਖ, ਲੋਕ ਈਖਣਾ ਤੋਂ ਭਾਵ ਹੁੰਦਾ। ਹੁਣ ਵੇਖੀਦਾ ਵੀ ਗੁਰੂ ਦਾ ਗੁਰਪੁਰਬ ਆਉਂਦਾ ਨਾ, ਤੇ ਕਹਿਣਗੇ ਵਿਸਾਖੀ ਦੀ ਵਧਾਈ ਤੇ ਫੋਟੋ ਆਪਣੀ ਚਮੇੜੀ ਹੈ ਵੀ ਤੂੰ ਵਿਸਾਖੀ 'ਚ ਕਿੱਥੋਂ ਆ ਗਿਆ ਨਜ਼ਰ ਵਟੂ। ਬੜਾ ਰਿਵਾਜ ਚੱਲਿਆ ਹੈ ਵੀ ਵਿਸਾਖੀ ਦੀ ਵਧਾਈ, ਦੀਵਾਲੀ ਦੀ ਵਧਾਈ ਚੰਗੀ ਗੱਲ ਹੈ, ਗੁਰਪੁਰਬ ਦੀ ਵਧਾਈ ਪੁੱਛੀਦਾ ਵੀ ਗੁਰਮੁਖਾ ਦੀਵਾਲੀ ਦੀ ਵਧਾਈ ਵੀ ਚੰਗੀ ਗੱਲ, ਵਿਸਾਖੀ ਦੀ ਦੀਵਾਲੀ ਵੀ ਵਧਾਈ, ਪਰ ਤੇਰੀ ਫੋਟੋ ਕਿੱਥੋਂ ਚੰਬੜ ਗਈ ਲੋਕੀ ਮੈਨੂੰ ਵੇਖਣ। ਇਹਨੂੰ ਕਹਿੰਦੇ ਲੋਕ ਈਖਣਾ ਤੀਨੀ। ਮੈਂ ਨਹੀਂ ਕਹਿੰਦਾ, ਇਹ ਸਾਡੇ ਵਡੇਰਿਆਂ ਨੇ ਗ੍ਰੰਥਾਂ 'ਚ ਲਿਖਿਆ। ਤਿੰਨ ਤਰ੍ਹਾਂ ਦੀ ਸਾਡੇ ਅੰਦਰ ਇੱਛਾ ਨੇ, ਸਾਡਾ ਪਰਿਵਾਰ ਹੋਵੇ, ਧੀਆਂ ਪੁੱਤ ਹੋਣ, ਇਹਨੂੰ ਕਹਿੰਦੇ ਸੁੱਤ। ਬਿੱਤ ਤੋਂ ਭਾਵ ਪੈਸਾ, ਜਿਹਨੂੰ ਆਪਾਂ ਬਿੱਤ ਵੀ ਕਹਿੰਦੇ ਨੇ, ਉੱਥੇ ਬਿਜ਼ਨਸ ਹੈ ਬਿੱਤ ਕਰਕੇ ਲਿਖਿਆ। ਲੋਕ ਈਖਣਾ ਤੋਂ ਭਾਵ ਲੋਕੀ ਸਾਡੀ ਵਾਹ ਵਾਹ ਕਰਨ, ਜਿਹਨੂੰ ਆਪਾਂ ਕਹਿੰਦੇ ਜਿੰਦਾਬਾਦ। ਇਹ ਉਹਨੂੰ ਉਹਦਾ ਘਰ ਹੈ ਨਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਉਸ ਘਰ ਦੇ ਵਿੱਚ ਜਿੰਦਾਬਾਦ ਤੇ ਮੁਰਦਾਬਾਦ ਹੈ ਨੀ। ਜਦੋਂ ਉਸ ਘਰ ਵਿੱਚ ਜਾਵੇਗਾ ਤੇ ਤੇਰੇ ਅੰਦਰ ਬੱਚਿਆਂ ਦੀ ਇੱਛਾ ਨਹੀਂ ਰਹੇਗੀ, ਤੇਰੇ ਅੰਦਰ ਧਨ ਦੀ ਪ੍ਰਾਪਤੀ ਦਾ ਫੁਰਨਾ ਨਹੀਂ ਰਹੇਗਾ। ਸੋ ਇਸ ਪ੍ਰਕਾਰ
ਸਿਰ ਸਭਨਾ ਪ੍ਰਧਾਨਾ,
ਜਿਹੜਾ ਇਸ ਅਵਸਥਾ ਨੂੰ ਪਹੁੰਚ ਗਿਆ ਗੁਰਮੁਖੋ, ਜਿਵੇਂ ਆਪਾਂ ਕਹਿੰਦੇ ਜੂਨੀਅਰ ਪ੍ਰਧਾਨ ਤੇ ਸੀਨੀਅਰ ਤੇ ਵੱਡਾ ਪ੍ਰਧਾਨ, ਤਿੰਨ ਤਰ੍ਹਾਂ ਦੇ ਬਣੇ ਨੇ ਅੱਜ ਕੱਲ੍ਹ, ਸੀਨੀਅਰ ਪ੍ਰਧਾਨ, ਜੂਨੀਅਰ ਪ੍ਰਧਾਨ ਤੇ ਇੱਕ ਸਾਰਿਆਂ ਦਾ ਮੁਖੀਆ। ਗੁਰੂ ਪਾਤਸ਼ਾਹ ਕਹਿੰਦੇ ਕਿ ਉਹ ਮਨੁੱਖ ਜਿਹਦੇ ਅੰਦਰ ਇਹ ਔਗੁਣ ਨਹੀਂ, ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ, ਉਹਦੇ ਅੰਦਰ ਅਵਿਦਿਆ ਨਹੀਂ, ਜਿਹਦੇ ਅੰਦਰ ਇਸੇ ਪ੍ਰਕਾਰ ਆਦਿ ਵਿਆਦੀ ਉਪਾਧੀ ਦਾ ਤਿੰਨ ਗੁਣ ਨਹੀਂ, ਜਿਨ੍ਹਾਂ ਦੇ ਅੰਦਰ ਸੁੱਤ ਬੁੱਤ ਲੋਕ ਈਖਣਾ ਤੀਨੀ ਇਹ ਫੁਰਨੇ ਨਹੀਂ, ਉਹ ਸਾਰਿਆਂ ਤੋਂ ਵੱਡੇ ਪ੍ਰਧਾਨ ਹਨ, ਉਹ ਸਾਰਿਆਂ ਤੋਂ ਵੱਡੇ ਸਤਿਕਾਰਯੋਗ ਹਸਤੀਆਂ ਨੇ, ਭਾਵੇਂ ਕੋਈ ਵੀ ਹੋਣ।
ਜਪ ਤਪ ਕਰ ਕਰ ਸੰਜਮ ਥਾਕੀ,
ਇੱਥੇ ਗੁਰਦੇਵ ਕਹਿੰਦੇ ਨੇ ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਮਨੁੱਖਾਂ ਨੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ, ਕੋਈ ਵਿਸ਼ੇਸ਼ ਮੰਤਰਾਂ ਦਾ ਜਾਪ ਕਰਦੇ ਹਨ, ਜਿਵੇਂ ਸਾਡੇ ਉਦਾਸੀ ਭਰਾ ਉਹ ਸਿਆਲ ਦੇ ਮੌਕੇ ਤੇ ਜਲ ਧਾਰਾ ਕਰਦੇ ਨੇ, ਗਰਮੀਆਂ ਦੇ ਮੌਕੇ ਤੇ ਉਹ ਸਭ ਧੂਣੀਆਂ ਲਾਉਂਦੇ, ਜਾਂ ਕਈ ਥਾਵਾਂ ਦੇ ਪੰਜ ਪਾਥੀਆਂ ਦੀਆਂ ਧੂਣੀਆਂ ਲਾ ਕੇ ਵਿੱਚ ਬਹਿੰਦੇ ਨੇ। ਇਹਨੂੰ ਕਹਿੰਦੇ ਨੇ ਤਾਪ। ਜਾਪ ਤਾਪ ਕਰ ਕਰ ਸੰਜਮ ਥਾਕੇ, ਮੈਂ ਜਾਪ ਵੀ ਕਰਕੇ ਵੇਖ ਲਿਆ, ਮੈਂ ਕਈ ਤਰ੍ਹਾਂ ਆਪਣੇ ਸਰੀਰ ਨੂੰ ਤੰਗ ਕਰਕੇ ਵੇਖ ਲਿਆ, ਕਈ ਤਰ੍ਹਾਂ ਦੇ ਸੰਜਮ ਕਰਕੇ ਵੇਖ ਲਏ ਹਨ।
ਹੱਥ ਨਿਗਰਹ ਨਹੀਂ ਪਾਈਆ,
ਪਾਤਸ਼ਾਹ ਨੇ ਅੱਗੇ ਖੁਦ ਨਿਰਣਾ ਕਰ ਦਿੱਤਾ, ਭਾਈ ਜੇ ਆਪਾਂ ਹੱਠ ਕਰਕੇ ਆਖਾਂਗੇ ਨਾ, ਹੱਠ ਕਰਕੇ ਤੇ ਫਿਰ ਇਸ ਘਰ ਦੀ ਵਿਸ਼ੇਸ਼ ਕਰਕੇ ਪ੍ਰਾਪਤੀ ਨਹੀਂ ਹੋਣੀ। ਬੜੀ ਸਿੰਪਲ ਜੀ ਮੈਂ ਤੁਹਾਨੂੰ ਗੱਲ ਕਹਾਂ, ਅਸੀਂ ਜਿਹੜੀ ਗੱਲ ਤੋਂ ਹੱਠ ਕਰਦੇ ਹਾਂ ਨਾ, ਸਾਡਾ ਕਰਨ ਨੂੰ ਚਿੱਤ ਕਰਦਾ। ਉਦਾਹਰਣ ਦੇ ਤੌਰ 'ਤੇ ਗੁਰੂ ਕਿਰਪਾ ਕਰੇ ਅਸੀਂ ਤੰਦਰੁਸਤ ਰਹੀਏ, ਤੇ ਅਸੀਂ ਕਿਸੇ ਕਾਰਨ ਕਰਕੇ ਸਾਡਾ ਸਰੀਰ ਢਿੱਲਾ ਮੱਠਾ ਹੋ ਜਾਏ ਤੇ ਸਾਨੂੰ ਡਾਕਟਰ ਸਾਹਿਬ ਕਹਿਣ ਭਾਈ ਗੁਰਮੁਖਾ ਕਿ ਉਹਦੀ ਵਰਤੋਂ ਬਿਲਕੁਲ ਨਹੀਂ ਕਰਨੀ, ਇਹ ਅੱਜ ਕੱਲ੍ਹ ਆਮ ਚੱਲਿਆ। ਤੇ ਆਪਾਂ ਕਹਿੰਦੇ ਗਿਆਨੀ ਡਾਕਟਰ ਸਾਹਿਬ ਸੱਤੀ ਅੱਠੀ 'ਚ ਨਹੀਂ ਚਮਚਾ ਪਾ ਲਿਆ ਕਰੀਏ ਤੇ ਘਰ ਭਾਵੇਂ ਤੋਲਾ ਘਿਓ ਹੀ ਨਾ ਹੋਵੇ, ਸਾਡਾ ਜੀ ਕਰਦਾ। ਇਹਨੂੰ ਕਹਿੰਦੇ ਨੇ ਹੱਠ, ਹੱਠ ਨਗਰਿਆ ਨਾ ਪਾਈਏ। ਹੱਠ ਕਰਨ ਦੇ ਨਾਲ ਉਸ ਘਰ ਦੀ ਪ੍ਰਾਪਤੀ ਨਹੀਂ ਮਿਲੇਗਾ। ਕਿਵੇਂ?
ਨਾਨਕ ਸਹਿਜ ਮਿਲੇ ਜਗ ਜੀਵਨ।
ਮੇਰੇ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਤੂੰ ਮਨ ਨੂੰ ਅਡੋਲ ਕਰ ਲਾ। ਬਾਬੇ ਬੋਲੇ ਨੇ ਬੜਾ ਸਪਸ਼ਟ, ਇੱਕ ਮਿੰਟ ਵਿੱਚ ਨਿਰਣਾ ਕਰ ਦਿੱਤਾ ਸਹਿਜ ਕੀ ਹੈ। ਬਾਬਾ ਬੁੱਲਾ ਕਹਿੰਦਾ ਬੋਲਿਆ ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਇਸ ਤਰ੍ਹਾਂ ਦੀ ਮੈਨੂੰ ਚੰਗੀ ਤਰ੍ਹਾਂ ਚੇਤੇ ਮੋਰਚਾ ਚੱਲਦਾ ਸੀ ਤੇ ਕੋਈ ਗੁਰਮੁਖ ਪਿਆਰਾ ਲੈਕਚਰ ਕਰ ਰਿਹਾ ਸੀ, ਦੂਜੇ ਬੰਦੇ ਈਰਖਾਲੂ ਨੇ ਟੋਕਿਆ ਕਹਿਣ ਲੱਗਾ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ। ਇਸ ਮੰਜੀ ਸਾਹਿਬ ਦੀ ਗੱਲ ਜੇ ਮੋਰਚੇ ਮੌਕੇ ਮੈਂ ਸਦਕੇ ਜਾਵਾਂ ਉਸ ਬੁਲਾਰੇ ਦੇ। ਉਹ ਕਹਿੰਦਾ ਭਰਾਵਾ ਤੇਰਾ ਧੰਨਵਾਦ, ਭਾਵੇਂ 900 ਚੂਹਾ ਖਾਧਾ ਪਰ ਤੁਰਦਾ ਪਈ ਹੈ ਨਾ। ਉਹ ਸ਼ਰਮਿੰਦਾ ਹੋ ਗਿਆ। ਸਹਿਜ ਤੋਂ ਭਾਵੇ ਵੀ ਤੈਨੂੰ ਕੋਈ ਬੁਰਾ ਕਵੇ ਤੈਨੂੰ ਭਲਾ ਕਹਿ, ਤੂੰ ਆਪਣੀ ਚਾਲੇ ਤੁਰਿਆ ਚੱਲ। ਸਹਿਜ ਦਾ ਭਾਵ ਹੈ ਮਨ ਦੀ ਅਡੋਲਤਾ। ਨਾਨਕ ਸਹਿਜ ਮਿਲੇ ਜਗ ਜੀਵਨ। ਮਨ ਨੂੰ ਅਡੋਲ ਕਰਨ ਦੇ ਨਾਲ ਸੁੱਧੇ ਸਿੱਧੇ ਤੈਨੂੰ ਪ੍ਰਾਪਤ ਹੋ ਜਾਏਗਾ।
ਸਤਿਗੁਰੇ ਬੂਝ ਬੁਝਾਈਆ।
ਮੇਰੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਸਮਝ ਪੈ ਜਾਏ।
ਗੁਰ ਸਾਗਰ ਰਤਨਾਗਰ।
ਗੁਰੂ ਪਾਤਸ਼ਾਹ ਮਹਾਰਾਜ ਇਹੋ ਜਿਹੇ ਸਾਗਰ ਨੇ ਜਿਨ੍ਹਾਂ ਚ ਬਕੀਨ ਤੇ ਰਤਨ ਹਨ, ਵਰਾਗ ਮੋਖਸ਼ਾ ਖੱਟ ਸੰਪਤੀ ਸ਼ਰਧਾ ਸਿਮਰਨ ਇਤਿਆਦਿਕ ਇਹ ਦਾਤਾਂ ਗੁਰਦੇਵ ਕੋਲ ਹਨ।
ਤਿਤ ਰਤਨ ਕਨੇਰੇ ਰਾਮ।
ਗੁਰੂ ਰੂਪੀ ਸਾਗਰ ਚ ਇੰਨੇ ਰਤਨ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੀਂ ਪੁਰਾਤਨ ਸਾਹਿਬ ਵਿੱਚ ਪੜ੍ਹਦੇ ਹਾਂ ਵੀ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਤੇ 14 ਰਤਨ ਨਿਕਲੇ, 14 ਮੁੱਖ ਰਤਨ ਲਿਖੇ ਨੇ ਤੇ 14 ਉਪ ਰਤਨ ਵੀ ਲਿਖੇ ਨੇ। ਜਿਹੜੀ ਹਰੜ ਹੈ ਨਾ, ਹਰੜ ਇਹ ਉਹਨਾਂ 14 ਉਪ ਰਤਨਾਂ ਚ ਪੜ੍ਹੀ ਮੈਂ ਦਸਮ ਗ੍ਰੰਥ ਵਿੱਚ, 28 ਕਰ ਲਓ ਪਰ ਗਿਣਤੀ ਤਾਂ ਹੈ ਨਾ। ਲੇਕਿਨ ਜਿਹੜਾ ਗੁਰਦੇਵ ਹੈ ਨਾ ਇਹਦੇ ਅੰਦਰ ਇੰਨੇ ਗੁਣ ਨੇ ਗਿਣੇ ਨਹੀਂ ਜਾਂਦੇ।
ਸਰ ਮੱਜਨੋ ਸਪਤ ਸਰੇ।
ਗੁਰਮੁਖਾ ਇਉਂ ਕਰ, ਤੂੰ ਗੁਰੂ ਰੂਪੀ ਸਾਗਰ ਦੇ ਵਿੱਚ ਇਸ਼ਨਾਨ ਕਰਿਆ ਕਰ ਤੇ ਕੀ ਹੋਏਗਾ। ਸਬਦ ਸਰੇ ਤੋਂ ਭਾਵ ਸੱਤ ਸਰੋਵਰਾਂ ਵਿੱਚ ਇਸ਼ਨਾਨ ਕਰਿਆ ਕਰ। ਇਹਦੇ ਵੱਖ ਵੱਖ ਬਹੁਤ ਲੰਮੇ ਚੌੜੇ ਅਰਥ ਕੀਤੇ ਨੇ ਵਿਦਵਾਨ ਵੀਰਾਂ ਨੇ। ਇਹਦੇ ਨਾਲ ਕੀ ਹੋਵੇਗਾ, ਇਸ਼ਨਾਨ ਕਰਨਾ ਕਿਵੇਂ ਕਰਨਾ ਸਰੋਵਰ ਦੇ ਵਿੱਚ। ਪੰਜ ਗਿਆਨ ਇੰਦਰੇ, ਮਨ ਤੇ ਬੁੱਧ, ਇਹਨਾਂ ਪੰਜਾਂ ਨੂੰ ਗੁਰੂ ਦੇ ਸਮਰਪਿਤ ਕਰਦੇ। ਉਹ ਕਿਵੇਂ? ਕੰਨਾਂ ਨਾਲ ਬੁਰਾ ਨਾ ਸੁਣ, ਜਵਾਨ ਨਾਲ ਬੁਰਾ ਬੋਲ ਨਾ, ਅੱਖਾਂ ਨਾਲ ਮੈਲਾ ਤੱਕ ਨਾ। ਇਹਨਾਂ ਨੂੰ ਕਵਾਂਗੇ ਪੰਜ ਗਿਆਨ ਇੰਦਰੀਆਂ ਦਾ ਇਸ਼ਨਾਨ। ਔਰ ਇਸੇ ਤਰ੍ਹਾਂ ਮਨ ਤੇ ਬੁੱਧ, ਜਿਹੜਾ ਇਹ ਸੱਤੇ ਦੀਆਂ ਸੱਤੇ ਚੀਜ਼ਾਂ ਗੁਰੂ ਨੂੰ ਸਮਰਪਿਤ ਕਰਨੀਆਂ ਨੇ, ਇਹ ਭਾਈ ਇਸ਼ਨਾਨ ਕਰਨਾ ਹੈ।
ਮਨ ਨਿਰਮਲ ਮੇਰੇ ਰਾਮ।
ਨਾਨਕ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਮੈਂ ਤੈਨੂੰ ਗਰੰਟੀ ਦੇਣਾ ਤੇਰਾ ਮਨ ਨਿਰਮਲ ਹੋ ਜਾਏਗਾ। ਇੱਕ ਇਹਦਾ ਅਰਥ ਗੁਰਮੁਖੋ, ਜਿਹੜੇ ਸੰਪਰਦਾਇਕ ਗਿਆਨੀ ਬਜ਼ੁਰਗ ਲੋਕ ਨੇ ਉਹ ਅੱਜ ਕੱਲ੍ਹ ਪ੍ਰਚਲਿਤ ਨੇ, ਉਹ ਇਹ ਵੀ ਕਰਦੇ ਨੇ ਅਪਤ ਸਰੋਵਰ ਤੇ ਪਤ ਸਰੋਵਰ। ਇਹ ਨਵੀਂ ਗੱਲ ਮੈਂ ਹੁਣੀ ਪੜ੍ਹੀ। ਅਪਤ ਸਰੋਵਰ ਤੋਂ ਭਾਵ ਹੁੰਦਾ ਹੈ ਜਿੱਥੇ ਕੋਈ ਡੰਗਰ ਪਾਣੀ ਪੀਤਾ ਪੀਤੀ ਜਾਏ ਔਰ ਲੋਕ ਨਹਾਈ ਜਾਣ, ਉਹਨੂੰ ਕਹਿੰਦੇ ਨੇ ਅਪਤ ਸਰੋਵਰ। ਇਹ ਲਿਖਿਆ ਜੀ ਗ੍ਰੰਥਾਂ 'ਚ, ਕੋਈ ਨਹੀਂ ਬਣਾਇਆ ਮੈਂ। ਪਤ ਸਰੋਵਰ ਤੋਂ ਭਾਵ ਹੈ ਵੀ ਜਿੱਥੇ ਲੋਕ ਪੈਰ ਰੱਖਣ ਔਰ ਜੁੱਤੀ ਆਦਿ ਪਿੱਛੇ ਲਾ ਕੇ ਆਉਣ, ਸਤਿਕਾਰ ਨਾਲ ਇਸ਼ਨਾਨ ਕਰਨ, ਉਹਨੂੰ ਕਹਿੰਦੇ ਨੇ ਅਪਤ ਸਰੋਵਰ। ਜਿਹੜਾ ਗੁਰੂ ਹੈ ਭਾਈ ਅਪਤ ਸਰੋਵਰ ਹੈ, ਜਦੋਂ ਇਹਦੇ ਵਿੱਚ ਇਸ਼ਨਾਨ ਕਰੇਗਾ ਤੇ ਤੇਰੀ ਜਿਹੜੀ ਮੈਲ ਹੈ ਉਹ ਲਹਿ ਜਾਏਗੀ।
ਨਿਰਮਲ ਜਲ ਨਹਾਏ ਜਾਂ ਪ੍ਰਭ ਪਾਏ।
ਕਹਿੰਦੇ ਕੋਈ ਗੁਰਮੁਖਾ ਇਸ ਨਾਮ ਰੂਪੀ ਜਲ ਵਿੱਚ ਕਰੇਗਾ ਇਸ਼ਨਾਨ ਤੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ।
ਪੰਚ ਮਿਲੇ ਵਿਚਾਰੇ,
ਆਪਣਾ ਸੁਭਾਅ ਬਣਿਆ ਨਾ ਵੀ ਫਿਰ ਮਿਲੇਗਾ ਸਾਨੂੰ ਕੀ, ਸਾਨੂੰ ਕੀ ਫਾਇਦਾ ਹੋਏਗਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ ਤੈਨੂੰ ਪੰਜ ਚੀਜ਼ਾਂ ਮਿਲਣਗੀਆਂ, ਕਿਹੜੀਆਂ ਕਿਹੜੀਆਂ? ਸੱਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹ ਪੰਜੇ ਦੀਆਂ ਪੰਜੇ ਜਿਹੜੀਆਂ ਚੀਜ਼ਾਂ ਨੇ ਇਹ ਤੈਨੂੰ ਮਿਲ ਜਾਣਗੀਆਂ, ਇਹ ਵਿਚਾਰ ਕਰਕੇ ਵੇਖ ਲਈ।
ਕਾਮ ਕਰੋਧ ਕਪਟ ਬਿਖਿਆ ਤਜ,
ਇਹ ਪੰਜ ਗੁਣ ਤੇਰੇ ਅੰਦਰ ਆਉਣਗੇ, ਜਿਹੜੇ ਪੰਜ ਨੇ ਜਾਣਗੇ। ਵੀ ਯਹੂਦੀ ਧਰਮ ਦੇ ਵਿੱਚ ਇੱਕ ਬਹੁਤ ਸੁੰਦਰ ਦ੍ਰਿਸ਼ਟਾਂਤ ਮੈਂ ਪੜ੍ਹਿਆ ਹੈ, ਜਿਹੜੇ ਮੂਸਾ ਨੂੰ ਮੰਨਣ ਵਾਲੇ ਨੇ, ਅੰਜੀਲ ਮਾਫ ਕਰਨਾ ਜਮੂਰ ਵਿੱਚ, ਜਿਵੇਂ ਕੁਰਾਨ ਹੈ, ਅੰਜੀਲ ਹੈ, ਜਮੂਰ ਹੈ, ਕੁਰਾਨ ਹੈ, ਇਹ ਜਮੂਰ ਦਾ ਦ੍ਰਿਸ਼ਟਾਂਤ ਹੈ। ਜਮੂਰ ਦਾ ਇੱਕ ਵਾਰ ਹਨੇਰੇ ਨੇ ਜਾ ਕੇ ਰੱਬ ਕੋਲ ਸ਼ਿਕਾਇਤ ਕੀਤੀ ਵੀ ਮੈਨੂੰ ਸੂਰਜ ਬੜਾ ਤੰਗ ਕਰਦਾ, ਜਿੱਥੇ ਮੈਂ ਜਾਣਾ ਪਰੇਸ਼ਾਨ ਕਰਦਾ। ਉੱਥੇ ਲਿਖਿਆ, ਖੁਦਾ ਕਹਿਣ ਲੱਗਾ ਵੀ ਤੂੰ ਇੱਥੇ ਬਹਿ ਜਾ, ਉਹਨੂੰ ਬੁਲਾਉਣੇ ਆ, ਫਿਰ ਪੁੱਛਣ ਤੁਹਾਡਾ ਨਿਰਣਾ ਆਵੇਗਾ, ਆਹਮਣੇ ਸਾਹਮਣੇ ਗੱਲ ਕਰਿਆ ਜੇ। ਜਦੋਂ ਚਾਨਣ ਆਇਆ ਤੇ ਹਨੇਰਾ ਭੱਜ ਉੱਠਿਆ, ਰੱਬ ਨੇ ਆਵਾਜ਼ਾਂ ਮਾਰੀਆਂ, ਭਲਿਆ ਗੱਲ ਤਾਂ ਕਰ। ਇਹਦਾ ਅੰਤਰੀ ਭਾਵ ਇਹ ਹੈ, ਜਦੋਂ ਗੁਰਮੁਖੋ ਚੰਗੇ ਗੁਣ ਆ ਜਾਣਗੇ ਤੇ ਮਾੜੇ ਔਗਣ ਆਪਣੇ ਆਪ ਹੀ ਚਲੇ ਜਾਣਗੇ। ਇਹ ਜਮੂਰ ਦੇ ਵਿੱਚ ਮੂਸਾ ਦੇ ਵਿਚਾਰ ਹਨ। ਕਾਮ ਕ੍ਰੋਧ ਕਪਟ ਬਿਖਿਆ ਤਜ, ਕਾਮ ਕੋਹ ਤੇ ਬਿਖਿਆ ਛੜ ਆਦਿਕ, ਇਹ ਸਾਰੇ ਛੱਡ ਜਾਏਗਾ ਤੂੰ।
ਸੱਚ ਨਾਮ ਉਰ ਧਾਰੇ,
ਜੀ ਪਰਮਾਤਮਾ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰ ਲੈਂਦਾ ਹੈ।
ਮੈਂ ਲੋਭ ਲਹਿਰ ਲੱਭ ਥਾਕੇ,
ਇਸ ਪ੍ਰਕਾਰ ਮੈਂ ਕੁਝ ਹਾਂ, ਜਿਹੜੀਆਂ ਲੋਭ ਦੀਆਂ ਖਾਣ ਦੀਆਂ ਜੋੜ ਦੀਆਂ ਤਰੰਗਾਂ ਨੇ ਇਹ ਥੱਕ ਜਾਣਗੀਆਂ।
ਪਾਏ ਦੀਨ ਦਇਆਲਾ,
ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ।
ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ,
ਪਾਤਸ਼ਾਹ ਕਹਿੰਦੇ ਗੁਰਮੁਖਾ ਤੀਰਥਾਂ ਤੇ ਭੱਜਾ ਫਿਰਦਾ, ਗੁਰੂ ਦੇ ਬਰਾਬਰ ਕੋਈ ਤੀਰਥ ਨਹੀਂ।
ਸੱਚੇ ਗੁਰੂ ਗੋਪਾਲਾ,
ਸੱਚੇ ਗੁਰੂ ਪਾਤਸ਼ਾਹ ਪਰਮੇਸ਼ਰ ਦਾ ਸਰੂਪ ਨੇ, ਇਹਨਾਂ ਨਾਲ ਜੁੜੇਗਾ ਤੈਨੂੰ ਗੋਪਾਲਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ।
ਬਨ ਬਨੋ ਦੇਖ ਰਹੀ,
ਵੱਖ ਵੱਖ ਥਾਵਾਂ ਤੇ ਜੰਗਲਾਂ ਵਿੱਚ ਆ ਕੇ ਵੇਖ ਰਿਹਾ ਹੈ।
ਤ੍ਰਿਣ ਦੇਖ ਸਵਾਇਆ ਰਾਮ,
ਤ੍ਰਿਣ ਤੋਂ ਪਾਪ ਬਰੀਕ ਕੱਖ, ਮੈਂ ਬੜਾ ਬਰੀਕੀ ਨਾਲ ਵੇਖਿਆ ਸਾਰੀ ਜਗ੍ਹਾ।
ਤੇਰੇ ਭਵਨ ਤੁਝੇ ਕੀਆ,
ਤਿੰਨੇ ਦੇ ਤਿੰਨੇ ਭਵਨ ਮੇਰੇ ਵਾਹਿਗੁਰੂ ਤੇਰੇ ਬਣਾਏ ਹੋਏ ਹਨ।
ਸਭ ਜਗਤ ਸਵਾਇਆ ਰਾਮ,
ਦੀ ਸ੍ਰਿਸ਼ਟੀ ਹੈ ਸਾਰੀ ਤੇਰੀ ਸਾਜੀ ਹੋਈ। ਆਪਾਂ ਪੜ੍ਹਦੇ ਕੀਤਾ ਪਸਾਓ ਏਕੋ ਕਵਾਓ,
ਤੇਰਾ ਸਭ ਕੀਆ ਤੂੰ ਫਿਰ ਥੀਆ,
ਇਹ ਪਰਿਪੂਰਨ ਪਰਮਾਤਮਾ ਸਾਰਾ ਕੋਈ ਤੇਰਾ ਬਣਾਇਆ, ਤੂੰ ਸਦੇਵੀ ਤੌਰ ਤੇ ਰਹਿਣ ਵਾਲਾ ਹੈ।
ਤੁਧ ਸਮਾਨ ਕੋ ਨਾਹੀ,
ਇਹ ਪੱਕੀ ਗੱਲ ਹੈ ਕਿ ਤੇਰੇ ਬਰਾਬਰ ਕੋਈ ਨਹੀਂ, ਰੱਬ ਵਰਗਾ ਉਹ ਦੂਜਾ ਰੱਬ ਕੋਈ ਨਹੀਂ, ਤੇਰੇ ਬਰਾਬਰ ਹੋਰ ਕੋਈ ਨਹੀਂ।
ਤੂੰ ਦਾਤਾ ਸਭ ਜਾਚਕ ਤੇਰੇ,
ਕੇਵਲ ਤੇ ਕੇਵਲ ਇੱਕ ਤੂੰ ਦਾਤਾ, ਬਾਕੀ ਜਿੰਨੇ ਤੇਰੇ ਮੰਗਤੇ ਹਨ। ਮੈਂ ਤਕਰੀਬਨ ਇੱਕ ਨੁਕਤੇ ਤੇ ਆਮ ਜ਼ੋਰ ਦਿੰਦਾ ਰਹਿੰਦਾ, ਗੁਰਮੁਖੋ ਆਪਾਂ ਮੰਗਤਿਆਂ ਦੇ ਮੰਗਤੇ ਨਾ ਬਣੀਏ। ਮੈਂ ਕੱਲ ਕਥਾ ਕਰਨ ਆਇਆ ਤੇ ਇੱਕ ਬੀਬੀ 30 ਸਾਲ ਦੀ, ਨਾਲ ਉਹਦਾ ਪਤੀ, ਮੇਰੇ ਗਿੱਟਿਆਂ ਨੂੰ ਚੰਬੜ ਗਈ ਥੇ। ਮੈਂ ਕਿਹਾ ਬੀਬੀ ਇਉਂ ਕਰ ਵੀ ਗਿੱਟੇ ਲੈ ਘਰ ਨੂੰ ਚਲੇ ਜਾ, ਮੈਂ ਨਵੇਂ ਲਵਾ ਲਾਂਗਾ। ਕਿੱਡੀ ਬੜੀ ਬੁਰੀ ਗੱਲ ਹੈ। ਮੈਂ ਇਹ ਤੁਹਾਨੂੰ ਦਿਲੋਂ ਦੁਖੀ ਹੋ ਕੇ ਗੱਲ ਤਾਂ ਕਹਿੰਦਾ ਗੁਰਮੁਖੋ, ਇੱਕ ਅੰਗਰੇਜ਼ੀ ਦੀ ਕਹਾਵਤ, ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਬੰਦਿਆਂ ਦੇ ਕੱਪੜਿਆਂ ਲਿਬਾਸ ਨੂੰ ਵੇਖ ਕੇ ਭੜਕਿਆ ਨਾ ਕਰੋ। ਜੇ ਪੂਰਾ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪੂਰਾ ਜੇ ਆਇਆ, ਗਿਆਨੀ ਜੇ ਅਸੀਂ ਤੁਹਾਡੇ ਚ ਔਗਣ ਨਹੀਂ ਵੇਖਿਆ ਤਾਂ ਸਤਿਕਾਰ ਕਰਦੇ ਹਾਂ, ਤੁਹਾਡੀ ਮਿਹਰਬਾਨੀ, ਗੁਰੂ ਕਿਰਪਾ ਕਰੀ ਔਗਣ ਨਾ ਹੀ ਆਉਣ। ਪਰ ਗੁਰਮੁਖੋ ਔਗਣ ਆਉਣ ਲੱਗਿਆ ਪਤਾ ਨਹੀਂ ਚੱਲਦਾ ਕਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਏ, ਔਗਣ ਆਉਣ ਲੱਗਿਆ ਪਤਾ ਨਹੀਂ ਜੇ ਚੱਲਦਾ। ਜੇ ਤੁਸੀਂ ਅਮਦਰਦ ਹੋ ਤੇ ਤੁਸੀਂ ਇੰਨੀ ਅਰਦਾਸ ਕਰਿਆ ਕਰੋ, ਗੁਰੂ ਪਾਤਸ਼ਾਹ ਇਹਨਾਂ ਦੀ ਪੱਤ ਰੱਖ, ਲੇਕਿਨ ਸਾਡੇ ਗੋਡਿਆਂ ਤੇ ਗਿੱਟਿਆਂ ਚ ਕੱਖ ਨਹੀਂ। ਜੇ ਨਿਉਣਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਨਿਉਣਾ ਕਰੋ, ਜਿਹੜਾ ਸਾਡਾ ਦਾਤਾ ਹੈ। ਤੂੰ ਦਾਤਾ ਸਭ ਜਾਜਕ ਤੇਰੇ, ਤੁਧ ਬਿਨ ਕਿਸ ਸਲਾਹੀ, ਤੂੰ ਦਾਤਾ ਅਸੀਂ ਸਾਰੇ ਮੰਗਤੇ ਹਾਂ, तेरे तो बिना किसी सिव तो सलाह करना करा
तुद बिन किस सलाही
तेरे तो बिना मेरे मालका मैं किसी सिव तो सलाह करा क्यों तू किड़ा वड़ा है
अन मंगिया दान दी जाते
तू बिना मंगण तो दा दिती जाना बिना मंगण तो मैं कल घर बैठा अपने परसों ते मेरा पोता है ओदिया निक्किया निक्किया दो दंदियां हो गई मैं गुरमुख परमेश्वर की अगर अरदास की हाथ जोड़ के करदे कहिंदे क्यों मैं क्या वेखो भी आप फार्म नहीं भरिया फोन नहीं किया एप्लीकेशन नहीं दी लेकिन समय के मुताबिक परमात्मा ने दंदियां दे दित्तियां कितना जिम्मेवार है परमात्मा ते जे परमात्मा साडा इन्ना फिक्र करता है असीं उहनूं चेते क्यों नहीं करदे अण मंगिया दान दीजै दाते हे वाहिगुरु तू बिना मंगण तो सारिआं नूं दातां दित्ती जाना है
तेरी भगत परे भंडारा
मालका तेरी भगती दे भंडारे भरे पए ने तेरे भंडारे भरे पए ने ते जिन्ने असीं आए आ सानू कणका कणका दे दे तेरे दर ते बैठे ये असीं अरदास बेनती करिए
राम नाम बिन मुक्त ना होई
पातशाह उन्हां वरागियां नूं उन्हां जोगी वीरां नूं कहिंदे प्यारिओ रामे हो राम दे नाम तो बिना मुक्ति कोई नहीं
नानक कहै विचारा
तुहानू ये विचार दिते ने इन्हां विचारां नूं मनना या ना मनना तुहाडी मर्जी ये सतगुरु पातशाह ने साडे ते रहमत कीती है सतगुरु ग्रंथ सच्चे पातशाह महाराज का समुचियां गुरु के संगतां का धन्नवाद फुलां चुकां की माफी जी
अन मंगिया दान दीज दाते तेरी भगत परे भंडारा राम नाम बिन मुक्त ना होई नानक कहै विचारा
वाहिगुरु जी का खालसा वाहिगुरु जी की फतेह।